ਤੇ ਕਿੰਨੇ ਇਤਿਹਾਸ ਮੈਂ ਪਹਿਲਾਂ ਵਾਚੇ, ਫਿਰ ਮੈਂ ਗੁਰਪ੍ਰਤਾਪ ਸੂਰਜ ਗ੍ਰੰਥ ਕੱਢ ਕੇ ਦੇਖਿਆ ਕਿ ਉਹਦੇ ਵਿੱਚ ਕੀ ਲਿਖਿਆ ਆ ਇਸ ਸੰਬੰਧ ਦੇ ਵਿੱਚ। ਗੁਰਮੁਖ ਪਿਆਰਿਓ, ਅੰਗਰੇਜ਼ ਵੀਰ ਨੇ ਇਹ ਗੱਲ ਨੂੰ ਸਮਝ ਲਿਆ ਤੇ ਉਹਨੇ ਗੁਰਬਾਣੀ ਦੀ ਰੌਸ਼ਨੀ ਦੇ ਵਿੱਚ ਇਤਿਹਾਸ ਲਿਖਿਆ ਕਿ ਠੀਕ ਗੱਲ ਆ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਚੇਚਕ ਨਿਕਲੀ, ਸ਼ੀਤਲਾ ਨਿਕਲੀ, ਤੇ ਹਿੰਦੂ ਵੀਰਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਜਾ ਕੇ ਆਖਿਆ ਵੀ ਕਿ ਸਾਨੂੰ ਇਹ ਜਿਹੜੀ ਆ ਨਾ ਸ਼ੀਤਲਾ, ਇਹਦੀ ਪੂਜਾ ਜ਼ਰੂਰ ਕਰਨੀ ਚਾਹੀਦੀ ਆ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉੱਥੇ ਸ਼ਬਦ ਉਚਾਰਨ ਕੀਤਾ ਨਾਮ ਨਿਰੰਜਨ, ਨਾਮ ਨਾਰਾਇਣ, ਕਿ ਨਹੀਂ ਇਹ ਜੋ ਕੁਝ ਤਾਪ ਤੇ ਸੰਤਾਪ ਤੇ ਬੁਖਾਰ ਤੇ ਬਿਮਾਰੀਆਂ ਇਤਿਹਾਸਕ ਜਿਨ੍ਹਾਂ ਦੀ ਗੱਲ ਕਰਦੇ ਜੇ ਕੁਝ ਤੇ ਸਾਡੇ ਖਾਣ ਪੀਣ ਕਰਕੇ, ਕੁਝ ਆਬੋ ਹਵਾ ਕਰਕੇ ਤੇ ਕੁਝ ਪਰਮਾਤਮਾ ਕਰਕੇ ਹੁੰਦੀਆਂ ਨੇ। ਇਹ ਕੋਈ ਜੋਤਸ਼ੀ, ਇਹ ਕੋਈ ਜਾਦੂ ਟੂਣੇ ਦੇ ਨਾਲ ਕਿਸੇ ਨੂੰ ਬਿਮਾਰੀਆਂ ਨਹੀਂ ਚਿੰਬੜਦੀਆਂ। ਉਹ ਸਤਿਗੁਰਾਂ ਨੇ ਭੈਰੋਂ ਰਾਗ ਦੇ ਵਿੱਚ ਇੱਕ ਸ਼ਬਦ ਉਚਾਰਨ ਕਰਕੇ ਸਾਨੂੰ ਬੜੀ ਸੋਹਣੀ ਸਿੱਖਿਆ ਦਿੱਤੀ ਕਿ ਗੁਰਮੁਖ ਪਿਆਰਿਆ ਇਹਨਾਂ ਦੇ ਉਪਾਅ ਨਾ ਕਰ, ਸੱਜੇ ਖੱਬੇ ਨਾ ਭੱਜ, ਆ ਜਲ ਕਰਕੇ ਇਹਨੂੰ ਨਾ ਪੀਣਾ ਕਰ, ਆ ਲਾਚੀਆਂ ਕਰਵਾ ਕੇ ਨਾ ਲੈਕੇ ਆ, ਆ ਧਾਗੇ ਤਵੀਤ ਗੁੱਟਾਂ ਦੇ ਨਾਲ ਡੌਲਿਆਂ ਦੇ ਨਾਲ ਨਾ ਬੰਨ, ਇਹਨਾਂ ਦਾ 21ਵੀਂ ਸਦੀ ਦੇ ਵਿੱਚ ਤੂੰ ਪਹੁੰਚ ਗਿਆ ਤੇ ਇਹਦਾ ਡਾਕਟਰੀ ਇਲਾਜ ਜਿਹੜਾ ਆ ਸਹੀ ਢੰਗ ਦੇ ਨਾਲ ਕਰਵਾ। ਜਦੋਂ ਮੈਂ ਗੁਰਪ੍ਰਤਾਪ ਗੁਰਬਿਲਾਸ ਪਾਰਸ਼ੀ 6ਵੀਂ ਪੜ੍ਹਿਆ ਤੇ ਗੁਰਪ੍ਰਤਾਪ ਸੂਰਜ ਗ੍ਰੰਥ ਪੜ੍ਹਿਆ, ਉਹਨਾਂ ਦੇ ਵਿੱਚ ਇਹ ਗੱਲ ਲਿਖੀ ਹੋਈ ਸੀ। ਇਹ ਸਮਝ ਲਓ ਕਿ 18ਵੀਂ ਸਦੀ ਦੇ ਵਿੱਚ ਸਿੱਖ ਜਿਹੜੇ ਸਨ, ਸਾਡਾ ਹਕੂਮਤ ਦੇ ਨਾਲ ਮਤ ਭੇਦ ਹੋਣ ਕਰਕੇ ਅਸੀਂ ਜੰਗਲਾਂ ਦੇ ਵਿੱਚ ਰਹਿੰਦੇ ਸਨ ਤੇ ਸਾਡੇ ਗੁਰਦੁਆਰਿਆਂ ਦੇ ਵਿੱਚ ਆਣ ਕੇ ਬੈਠ ਕੇ ਉਦਾਸੀ ਨਿਰਮਲੇ ਕੁਝ ਇਹੋ ਜਿਹੇ ਪੁਜਾਰੀ ਜਿਨ੍ਹਾਂ ਨੇ ਸਾਡੇ ਇਤਿਹਾਸ ਦੇ ਵਿੱਚ ਬਹੁਤ ਜ਼ਿਆਦਾ ਰਲਾ ਪਾ ਦਿੱਤਾ। ਮੈਂ ਟੂਕ ਮਾਤਰ ਇਹ ਗੱਲ ਨੂੰ ਇਸ ਤਰ੍ਹਾਂ ਸਮਝਾਵਾਂ ਕਿ ਜੇ ਮੈਂ ਨਾ ਇਹ ਗੱਲ ਕਰਦਾ ਤੇ ਮੇਰੇ ਸਾਹਮਣੇ ਇਹੋ ਜਿਹੇ ਬਹੁਤ ਸਾਰੇ ਕੇਸ ਆਏ ਨੇ ਤਾਂ ਕਰਕੇ ਮੈਂ ਗੱਲ ਕਰਨ ਲੱਗਾ, ਨਹੀਂ ਤੇ ਹੋ ਸਕਦਾ ਕਿ ਤੁਸੀਂ ਇਸ ਗੱਲ ਨੂੰ ਸਮਝੋ ਕਿ ਭਾਈ ਸਾਹਿਬ ਜੀ ਇਹ ਜਿਹੜੀਆਂ ਮਨ ਘੜਤ ਗੱਲਾਂ ਨੇ ਇਹਨਾਂ ਦਾ ਸਟੇਜ ਤੇ ਪ੍ਰਚਾਰ ਹੀ ਨਾ ਕਰਿਆ ਕਰੀਏ ਤੇ ਲੋਕ ਇਹਨਾਂ ਨੂੰ ਸਮਝਣ ਹੀ ਨਾ ਤੇ ਇੱਧਰ ਪਾਸੇ ਜਾਣ ਵੀ ਨਾ। ਇਹ ਗੱਲ ਠੀਕ ਆ ਬਿਲਕੁਲ ਕਿ ਜਿਹੜੀਆਂ ਮਨ ਘੜਤ ਗੱਲਾਂ ਲਿਖੀਆਂ ਹੋਈਆਂ ਨੇ ਉਹਨਾਂ ਦਾ ਜ਼ਿਕਰ ਹੀ ਨਹੀਂ ਸਾਨੂੰ ਕਰਨਾ ਚਾਹੀਦਾ, ਕਿਉਂਕਿ ਆਮ ਲੋਕ ਇਤਿਹਾਸ ਪੜ੍ਹਦੇ ਹੀ ਨਹੀਂ ਤੇ ਉਹ ਸੁਣਦੇ ਜ਼ਰੂਰ ਨੇ ਤੇ ਸੁਣ ਕੇ ਉਹ ਸਿੱਧੇ ਪਾਸੇ ਲੱਗਦੇ ਨੇ। ਤੇ ਕਈ ਵਾਰ ਅਸੀਂ ਕੀ ਕਰਦੇ ਹਾਂ, ਅਸੀਂ ਗਲਤੀਆਂ ਦਾ ਜ਼ਿਕਰ ਕਰਦੇ ਹਾਂ ਤੇ ਲੋਕ ਗਲਤੀਆਂ ਨੂੰ ਸੁਧਾਰਨ ਦੀ ਬਜਾਏ ਉਹਨਾਂ ਗਲਤੀਆਂ ਦੇ ਵੱਲ ਨੂੰ ਤੁਰ ਪੈਂਦੇ ਨੇ। ਜਿਵੇਂ ਕਿਸੇ ਗੁਰਮੁਖ ਪਿਆਰਿਓ ਵਿਦਵਾਨ ਇੱਕ ਬੜਾ ਸੋਹਣਾ ਦ੍ਰਿਸ਼ਟਾਂਤ ਦਿੱਤਾ ਆ, ਉਹ ਕਹਿੰਦਾ ਆ ਕਿ ਰਮਾਇਣ ਲਿਖੀ ਗਈ ਆ, ਰਮਾਇਣ ਦੇ ਦੋ ਪਾਤਰ ਨੇ, ਇੱਕ ਰਾਮ ਚੰਦਰ ਜੀ ਤੇ ਰਾਵਣ। ਰਾਮ ਚੰਦਰ ਜੀ ਨੇਕੀ ਦੇ ਪ੍ਰਤੀਕ ਨੇ ਤੇ ਰਾਵਣ ਜਿਹੜਾ ਬਦੀ ਦਾ ਪ੍ਰਤੀਕ ਆ। ਤੇ ਹੁਣ ਰਮਾਇਣ ਕੋਈ ਪੜ੍ਹ ਕੇ ਨੇਕ ਬਣਨ ਦੀ ਬਜਾਏ ਕੋਈ ਰਾਵਣ ਵਾਲੇ ਜਿਹੜੇ ਨੇ ਬਦੀ ਵਾਲੇ ਲੱਛਣ ਧਾਰਨ ਕਰੀ ਜਾਵੇ ਤੇ ਇਹਦੇ ਵਿੱਚ ਰਮਾਇਣ ਦਾ ਕੀ ਦੋਸ਼ ਆ? ਕਹਿੰਦੇ ਮਹਾਂਭਾਰਤ ਗ੍ਰੰਥ ਪੜ੍ਹ ਕੇ ਕੋਈ ਕ੍ਰਿਸ਼ਨ ਬਣਨ ਦੀ ਬਜਾਏ, ਕੋਈ ਪਾਂਡਵਾਂ ਵਰਗਾ ਜੀਵਨ ਬਸਰ ਕਰਨ ਦੀ ਬਜਾਏ ਕੋਈ ਦੁਰਯੋਧਨ ਬਣ ਜਾਵੇ ਤੇ ਇਹਦੇ ਵਿੱਚ ਮਹਾਂਭਾਰਤ ਦਾ ਕੀ ਦੋਸ਼ ਆ? ਇਸੇ ਤਰ੍ਹਾਂ ਹੀ ਜਦੋਂ ਅਸੀਂ ਚੰਗੀਆਂ ਮਾੜੀਆਂ ਗੱਲਾਂ ਦਾ ਜ਼ਿਕਰ ਇੱਥੇ ਕਰਦੇ ਹਾਂ, ਚੰਗੀਆਂ ਗੱਲਾਂ ਨੂੰ ਪੱਲੇ ਬੰਨਣ ਦੀ ਬਜਾਏ ਕੋਈ ਮਾੜੀਆਂ ਗੱਲਾਂ ਨੂੰ ਧਾਰਨ ਕਰੀ ਜਾਵੇ, ਮਾੜੇ ਪਾਸੇ ਨੂੰ ਤੁਰਿਆ ਜਾਵੇ ਤੇ ਇਹਦੇ ਵਿੱਚ ਪ੍ਰਚਾਰਕ ਦਾ ਕੀ ਦੋਸ਼ ਆ? ਗੁਰਮੁਖ ਪਿਆਰਿਓ, ਪ੍ਰਚਾਰ ਤੇ ਇਸ ਕਰਕੇ ਕੀਤਾ ਜਾ ਰਿਹਾ ਆ ਕਿ ਬਦੀ ਦਾ ਰਿਜ਼ਲਟ ਜਿਹੜਾ ਆ ਉਹ ਮਾੜਾ ਆ ਤੇ ਨੇਕੀ ਦਾ ਜਿਹੜਾ ਰਿਜ਼ਲਟ ਆ ਉਹ ਬੜਾ ਚੰਗਾ ਆ। ਗੁਰਬਿਲਾਸ ਪਾਤਸ਼ਾਹੀ 6ਵੀਂ ਦੇ ਵਿੱਚ ਲਿਖਿਆ ਹੋਇਆ ਆ ਕਿ ਦੁਰਗਾ ਬ੍ਰਾਹਮਣ ਕੇ ਪ੍ਰਸਾਦ ਤੇ ਦੁਰਗਾ ਭਈ ਪ੍ਰਸੰਨ, ਸਾਤ ਦਿਵਸ ਬੀਤਤ ਭੈ ਠੰਡੀ ਕਹਿ ਸੁਖ ਮਨ। ਕਹਿੰਦੇ ਬ੍ਰਾਹਮਣ ਦੇ ਪ੍ਰਸ਼ਾਦ ਦੇ ਨਾਲ ਇਹ ਦੁਰਗਾ ਇਹ ਸ਼ੀਤਲਾ ਜਿਹੜੀ ਸੀ ਥੋੜ੍ਹੀ ਠੰਡੀ ਹੋ ਗਈ, ਗੱਲ ਮੰਨ ਗਈ, ਉਹ ਤਾਪ ਜਿਹੜਾ ਸੀ ਜਾਂਦਾ ਰਿਹਾ। ਫਿਰ ਬਾਜ ਬਜਾਵਤ ਚੱਲੇ ਅਪਾਰਾ, ਦੁਰਗਿਆਣੇ ਦੇਵੀ ਦਰਬਾਰਾ। ਕਹਿੰਦੇ ਬਹੁਤ ਸਾਰੇ ਫਿਰ ਵਾਜੇ ਵਜਾਉਂਦੇ ਹੋਏ ਮੱਥਾ ਟਿਕਾਉਣ ਵਾਸਤੇ ਦੁਰਗੇ ਬ੍ਰਾਹਮਣ ਇਹ ਦੁਰਗਿਆਣਾ ਮੰਦਿਰ ਵੱਲ ਨੂੰ ਤੁਰ ਪਏ। ਪੂਜਾ ਨਰੇਲ ਦਰਬ ਅਪਾਰਾ, ਦੇਵੀ ਭੇਟ ਚੜ੍ਹਾਈ ਦੇਵੀ ਦਰਬਾਰਾ। ਤੇ ਦੇਵੀ ਕੀ ਪ੍ਰਕਰਮਾ ਕੀਨੀ, ਦੋਹਰੇ ਅਤਿਸ਼ੇ ਸ਼ੋਭਾਲੀ ਨੇ, ਇਸ ਤਰ੍ਹਾਂ ਲਿਖਿਆ ਹੋਇਆ। ਤੇ ਗੁਰਪ੍ਰਤਾਪ ਸੂਰਜ ਦੇ ਵਿੱਚ ਲਿਖਿਆ ਹੋਇਆ ਹੈ ਕਿ ਇੱਕ ਦਿਨ ਸ਼੍ਰੀ ਹਰਗੋਬਿੰਦ, ਇੱਕ ਦਿਨ ਇੱਕ ਦਿਵਸ ਚੜ੍ਹਿਓ ਜਵਰ ਸ਼੍ਰੀ ਹਰਗੋਬਿੰਦ, जबर श्री हरगोबिंद माता को देख के भई बहुत ही चिंद कौन दिन तीसरे धी दिखाए दुर्गा लोग शीतला लोग कह जिस गाए। ते गुरु अर्जन देव जी महाराज ने दिग बुलाए ते पाठ कराए पंडित सदले ते दुर्गा का पाठ पढ़ाना शुरू करता बिल्कुल मन घरत गला ते गुरु ग्रंथ साहब दे विच बाणी पढ़ के देखो सतगुरु जी कहिंदे दुबदा ना पढ़ो हार बिन होर ना पूजो मणे मसान ना जाई मणे मसान मूढ़े जोग ना पाई है। ते गुरु हरगोबिंद साहब जी दे संबंध दे विच जिहड़ी चेचका निकली गुरु अर्जन देव जी महाराज ने जदों ये ठीक हुई ते गुरु अकाल पुरख के चरणा दे विच धनवाद वास्ते शब्द उचारण किए शब्द ने शीतला ते रखिया व्यवहारी पार ब्रह्म प्रभ कृपा धारी शीतला ठाक रहाई पार ब्रह्म प्रभ कृपा धारी। कहिंदे इस शीतला तो पार ब्रह्म ने छुटकारा दवाया है ये शीतला पार ब्रह्म परमात्मा का करके दूर हुई है उत्थे किसी दुर्गे का जिक्र नहीं आता। तो भाई साहब भाई वीर सिंह ने जिक्र किया है कि जिहड़ा दुर्गाणा मंदिर है ना ये 1905 दे विच बनिया आ इस तो पहला हैगा ही नहीं सी ते इत्थे छोटा जिहा शीतला मंदिर हुंदा सी ओह वी कोई बहुता ज्यादा पुराना नहीं सी हुंदा। सानू गुरु इतिहास दे नालो गुरु ग्रंथ साहिब दे नालो तुलना करके गल इस तरह होई है गुरमुख प्यारिओ गुरु की वडाली दे विच इक गुरमुख प्यारे दे बच्चे नूं इस तरह ही चेतला शीतला जिहड़ी सी निकल आई ओह डाक्टर दे कोल दवाई लैण वास्ते गया ते डाक्टर ने पता की कीता नाले दवाई दित्ती ते नाले उस गुरसिख नूं कहण लगा ठीक है दवाई तो तुहानूं दे दित्ती आ पर तुसीं मंदर दे विच जरूर जायो। उस गुरसिख की गल मैनूं बड़ी पसंद आई उहदा नां भजन सिंह सी कहण लगा डाक्टर साहब मुंडा भावें मर जावे पर मैं मंदिर दे विच शीतला दे नहीं जावांगा तुसीं डाक्टर जे कोई चंगी सिक्ख्या दिओ तुसीं समझदे जे कि गल ठीक हैगी है। कहिंदे डाक्टर इस गल्लों ना थोड़ा शर्मिंदा भी होया। गुरद्वारा नाढा साहब विखे दास की ड्यूटी सी एक अखंड पाठी गुरु घर का उन्होंने इस तरह ही निकल आई शीतला गुरमुख प्यारियो मणि मां जिहड़े रोजाना ही सत दिन उत्थे मथा टेकन जांदा रहा जदों मैनू इस गल का पता लगा मैं उन्होंने पुछया ते कहिंदा जी मैनू सारे ही यह गल कहिंदे सन गुरु घर के प्रचारक ही जदों इन्हां गल्लां नूं मनन लग पैणगे ते आम जनता का की हाल होएगा तुसीं आप ही सोचो। सतगुरां ने ते गुरबाणी दे विच उचेचे तौर ते सानू ये शब्द उचारण करके सिक्ख्या दित्ती आ कहिंदे भैरों भूत शीतला धावे खर वाहन ओशार उड़ावे जिहड़ा शीतला की पूजा करदा आ महामाई की पूजा करे नरसे नार होए उतरे उहनूं फल की मिलेगा आदमी तो बंदा बंदे तो बुढ़ी बन जाएगा गुरु अर्जन देव जी महाराज दे बचन। महामाई की पूजा करे नरसे नार होए उतरे जिहड़ा जिहड़ी पूजा करदा आ माता दी ओह बंदे तो इस्त्री बन जांदा है ते भैरों भूत शीतला धावे जिहड़ा शीतला दी पूजा करदा आ खर बाहन ओह शार उड़ावे ओह खोते दी जून दे विच पैंदा ते की मन लिया जावे ते गुरु अर्जन देव जी महाराज ने सानू इह गल कही होएगी। गुरमुख प्यारियो कुछ आबो हवा इहो चीज़ चलदी है कि उस आबो हवा दे नाल कुछ समय दे लई कुछ बीमारियां पैदा होंदियां ने जां कुछ साडे शरीर दे विच कुछ तत् जिहड़े ने उहनां दे उह वध जांदे ने जां कुछ तत् जिहड़े घट जांदे ने उहदा करके शरीर साडा कमजोर हो जांदा कुछ बीमारी चंबर जांदी आ उह जदों तत् पूरे हो जांदे ने दवाई खा के दवाई लैण करके उदों रोग ठीक हो जांदा होर कोई शीतला माता नहीं आ कोई चेचक माता नहीं। हुण तुसीं दसो कबीर साहब ने एक जगह लिखिया आ वो कहिंदे ने सुत अपराध करत है जेते जननी चीत ना राकस तेते। कहिंदे अपराध करदा आ छोटा बच्चा बहुत ज्यादियां भुल्लां करदा आ पर माता कदी उहदियां भुल्लां नूं चितारदी नहीं माता फिर भी उहनूं गल दे नाल ही लाउंदी सुत अपराध करता है जेते जननी चीत ना राकस तेते माता चेते नहीं रखदी। जे शीतला नूं असीं माता ही कहिंदे आ इन्हें सानू चंबड़ के साडा लोही पीना ते माता किधर दी होई है ते सब तो वड्डी बैन होई जिहड़ी मनुखता दी वैरी है देवी देवते मनुख नूं सुख देण वास्ते ने कि दुख देण वास्ते ने दसो जे उन्हें लोही पीना आ दुख ही देने आ ते उहदी काहदी पूजा करनी होई। तो गुरमुख प्यारियो इस पावन पवित्र शब्द दे विच गुरु अर्जन देव जी महाराज ने उचेचे तौर ते साडे ते कृपा करके सानू समझाया है कि गुरु हरगोबिंद साहिब जी नूं ठीक है मनुखता की सेवा करन वास्ते लाहौर इधरले पासे गए सां, उत्थे बीमारी इह चेचक दी निकली होई सी जिहदा करके बच्चे नूं इह बीमारी निकल आई, पर असीं इहदा इलाज कीता। उस परमात्मा ने कृपा कीती, सर्व रोग ढायउ खद नाम, परमात्मा का सिमरन किया, परमात्मा की बंदगी की, शुकराना किया, धनवाद दे विच जीवन बसर किया। गुरु हरगोबिंद साहिब ने जिहड़ा ताप चढ़िया सी, जिहड़ी शीतला सी वह दूर हो गई। तो गुरु शब्द दे विच गुरु अर्जन देव जी महाराज जी साडे ते की कृपा करके ते सानू किस तरह समझा रहे ने। गुरमुख प्यारे सावधान होके गुरु चरणा दे विच विराजमान होवो, अपने मन दिया संकल्पां विकल्पां सफुरनियां नूं दूर करके मान बिरतियां दी एकाग्रता बख्श के सारी संगत एक बार उचारण करियो, सतनाम श्री वाहे गुरु
पंजवां बल से आकार ब्रह्म परमेश्वर सगल रोग बदारे
सोरठ राग दे विच उचारण कीता होया ये श्री गुरु अर्जन देव जी महाराज का पावन पवित्र शब्द। कहिंदे पार ब्रह्म ने परम ईश्वर जेड़ा आ जो सारिया तो वड्डा आ वाहेगुरु अकाल पुरख, उन्हें बख्शिश की सगले रोग बेदारे, सारे ही रोग जेड़े सन दूर हो गए। कुछ रोगों की व्याख्या भी गुरु ग्रंथ साहिब दे विच कीती होई है। गुरमुख प्यारियो फरीद साहब का एक बड़ा पावन पवित्र उपदेश आ, कहिंदे कि जिहड़ा मनुख परमात्मा की भै भावनी दे विच रहिंदा ना, कहिंदे उहदे सारे रोग जिहड़े ने दूर हो जांदे। वो लिखते हैं कबीर फरीद साहब जी के देही रोग ना लगे पल्ले सब कुछ पाए। कहते हैं कि अपने मन दे विच गुस्सा देख ना हंडाए, गुस्सा ना कर अपने मन दे विच, निम्रता दे विच जे जीवन बसर करे ना तो देही रोग ना लगे, तेरे शरीर नूं रोग ही ना कई प्रकार दे जो चंबड़दे ने लगना। बहुत सारे रोग साढ़े मन में क्रोध का करके लगते हैं, जो क्रोध अंदर जरा वध जाता है 98 टैंपरेचर जिन्ना चिर रहिंदा साढ़े शरीर के 98 डिग्री उन्ना चिर साडा शरीर बिल्कुल तंदुरुस्त रहिंदा, ते जदों 98 डिग्री तो वध जाता है ना 99 हो जाए 100 हो जाए 101 हो जाए 102 हो जाए तो गुरमुख प्यारे साडा चलना फिरना बंद हो जाता, मंजे ते मनुख पै जाता है। तो फिर जे टैंपरेचर गर्मी कि साढ़े शरीर चो घट जाए 97 हो जाए 96 हो जाए तो मनुख त भी तुर फिर नहीं सकता। पर वेखो कुदरत ने एक योजे नियम बनाए ने कि असी ठंडे मुल्क भी चले जाइए जिथे बहुत ज्यादा ठंड है तो साढ़े शरीर का टैंपरेचर उन्ना ही रहता 98 डिग्री वाधा घटता नहीं, तो जे असी गर्म मुल्क भी चले जाने जिथे बहुत ज्यादा गर्मी पैंदी है तो उत्थे भी यह शरीर का टैंपरेचर अंदरों जरा 98 डिग्री रहता। परमात्मा ने एडी सोहनी बख्शिश की, एडी सोहनी बनतर बनाई हुई है साढ़े शरीर की, इहनू जिथे मर्जी लै जाओ भै भावनी दे विच आ, इह अग जिहड़ी आ परमात्मा दे वी भै विच अगन कदे विगार, यह ठंडी थां दे जाण करके घट रही नहीं ते गर्म थावां ते जाण करके वध ही नहीं, क्योंकि परमात्मा दे भाणे दे विच रहिंदी। पर असी कई बार इस अग नूं आप ही वधा लैने, निक्कियां निक्कियां गल्लां करके असी क्रोध करदे आ गुस्सा करदे आ, पर गुरु अर्जन देव जी महाराज दा जीवन पढ़ के देखिए गुरमुख प्यारियो जदों इह सुखमनी साहब दी बाणी उचारण सतगुरां ने कीती आ ना, चार सफेरे सतगुरां दे दुश्मन जिहड़े सन सतगुरां दे उत्ते केस कर रहे सन, सतगुरां नूं मानसिक जातनावां देण दीआं कोशिशां कर रहे सन। एक पासे पिरथी चंद जिहड़ा सतगुरां ते बार बार जहांगीर दे कोल जा जा के केस कर रहा सी, एक बाने तरन तारण दे विच जिहड़ा सी ना शेख पसा इत्थे प्रचार केंद्र खोलण करके उहने सतगुरां तों सब तों पहलां उहने सतगुरां दे उत्ते केस कीता सी, ਜਹਾਂਗੀਰ ਦੇ ਦਰਬਾਰ ਦੇ ਵਿੱਚ ਕਿ ਖੁਸਰੋ ਨੂੰ ਇਹਨਾਂ ਨੇ ਤਿਲਕ ਲਗਾਇਆ ਆ। ਇੱਕ ਬੰਨੇ ਚੰਦੂ ਤੱਤਾ, ਇੱਕ ਬੰਨੇ ਜਹਾਂਗੀਰ ਤੱਤਾ, ਇੱਕ ਬੰਨੇ ਬਾਬਾ ਪਿਰਥੀ ਚੰਦ ਘਰ ਦੇ ਵਿੱਚ, ਇੱਕ ਬੰਨੇ ਮਤਸਵੀ ਸੂਫੀ ਲੋਕ। ਉਸ ਵੇਲੇ ਬਾਹਰ ਇੰਨੇ ਜ਼ਿਆਦੀਆਂ ਪਰੇਸ਼ਾਨੀਆਂ ਹੋਣ ਕਰਕੇ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਏਡੀ ਠੰਡੀ ਬਾਣੀ ਜਿਹੜੀ ਆ ਨਾ ਗੁਰਮੁਖ ਪਿਆਰਿਓ ਸਾਨੂੰ ਸ਼ਾਂਤੀ ਦੇਣ ਵਾਲੀ ਉਚਾਰਨ ਕੀਤੀ। ਪੜ੍ਹ ਕੇ ਦੇਖੋ ਕਿਤੇ ਜਰਾ ਜਿੰਨਾ ਵੀ ਰੰਜ ਵਾਲੀ ਗੱਲ ਨਹੀਂ ਗੀ। ਸੁਖਮਨੀ ਸਾਹਿਬ ਦੀ ਬਾਣੀ ਸਤਿਗੁਰਾਂ ਨੇ ਉਦੋਂ ਉਚਾਰਨ ਕੀਤੀ ਤੇ ਜਦੋਂ ਅਸੀਂ ਸੁਖਮਨੀ ਸਾਹਿਬ ਬਾਣੀ ਪੜ੍ਹਦੇ ਇਹਦੇ ਵਿੱਚ ਇੰਨੀ ਨਿਮਰਤਾ ਤੇ ਮਿਠਾਸ ਝਲਕਦੀ ਹੈ ਕਿ ਮਨੁੱਖ ਦਾ ਗੁੱਸਾ ਜਿਹੜਾ ਚੱਕਣਾ ਚੂਰ ਹੀ ਹੋ ਜਾਂਦਾ ਹੈ, ਆਉਂਦਾ ਹੀ ਨਹੀਂ ਕਿਸੇ ਗੱਲ, ਪਰੇਸ਼ਾਨੀਆਂ ਰਹਿੰਦੀਆਂ ਹੀ ਨਹੀਂ ਆ। ਫਰੀਦ ਸਾਹਿਬ ਕਹਿੰਦੇ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ। ਜਿਹੜਾ ਕੋਈ ਤੇਰੇ ਸਾਹਮਣੇ ਬੁਰਿਆ ਕਰ ਰਿਹਾ ਨਾ, ਕੰਮ ਵੀ ਬੁਰੇ ਕਰ ਰਿਹਾ, ਜਿਹੜਾ ਤੇਰੇ ਨਾਲ ਵੀ ਧੱਕਾ ਕਰ ਰਿਹਾ ਆ, ਉਹਦਾ ਵੀ ਭਲਾ ਕਰ ਤੂੰ। ਦੇਹੀ ਰੋਗ ਨਾ ਲੱਗੀ, ਤੇਰੀ ਦੇਹ ਨੂੰ ਰੋਗ ਲੱਗੇਗਾ ਨਹੀਂ, ਮੇਰੀ ਗਰੰਟੀ ਆ। ਪੱਲੇ ਸਭ ਕੁਛ ਪਾਏ, ਸ਼ੁਭ ਗੁਣ ਤੇਰੇ ਪੱਲੇ ਹੋਣਗੇ। ਜੇ ਇਸ ਸ਼ਬਦ ਨੂੰ ਵੀ ਅਸੀਂ ਵਿਚਾਰ ਲਈਏ ਗੁਰਮੁਖ ਪਿਆਰਿਓ ਤੇ ਜੋ ਸਤਿਗੁਰਾਂ ਨੇ ਆਖਿਆ ਆ, ਪਰਮਾਤਮਾ ਨੇ ਬਖਸ਼ਿਸ਼ ਕੀਤੀ ਆ ਤੇ ਸਾਰੇ ਹੀ ਰੋਗ ਦੂਰ ਕਰ ਦਿੱਤੇ ਨੇ। ਫਿਰ ਇੱਕ ਤਨ ਰੋਗ ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਕੁਝ ਇਹੋ ਜਿਹੇ ਰੋਗ ਸਾਡੇ ਸਰੀਰ ਦੇ ਵਿੱਚ ਉਤਪੰਨ ਹੁੰਦੇ ਨੇ, ਅਸੀਂ ਦੌੜੇ ਜਾਂਦੇ ਹਾਂ ਡਾਕਟਰਾਂ ਦੇ ਕੋਲ ਤੇ ਗੁਰਮੁਖ ਪਿਆਰਿਓ ਕਈ ਤੇ ਜਿਹੜੇ ਗੁਰਮੁਖ ਪਿਆਰੇ ਡਾਕਟਰ ਨੇ ਨਾ ਦਵਾਈ ਦੇਣ ਲੱਗਿਆ ਉਹ ਇਹ ਵੀ ਗੱਲ ਕਹਿੰਦੇ ਨੇ ਕਿ ਦੁਆ ਦੇ ਨਾਲ ਨਾਲ ਦੁਆ ਵੀ ਬਹੁਤ ਜ਼ਿਆਦਾ ਕੰਮ ਆਏਗੀ ਤੇਰੇ। ਦਵਾਈ ਵੀ ਲੈ ਤੇ ਨਾਲ ਨਾਲ ਪਰਮਾਤਮਾ ਦੇ ਚਰਣਾਂ ਦੇ ਵਿੱਚ ਦੁਆ ਵੀ ਕਰਿਆ ਕਰ। ਕਿਉਂ ਕਰਿਆ ਕਰ? ਉਹ ਕਹਿੰਦੇ ਨੇ ਸਰਵ ਰੋਗ ਕਾ ਔਖਦ ਨਾਮ ਦੁੱਖ ਭੰਜਣ ਤੇਰਾ ਨਾਮ ਜੀ, ਦੁੱਖ ਭੰਜਣ ਤੇਰਾ ਨਾਮ, ਦੁੱਖਾਂ ਨੂੰ ਨਾਸ਼ ਕਰਨ ਵਾਲਾ ਪਰਮਾਤਮਾ ਦਾ ਨਾਮ ਸਿਮਰਨ। ਤੋ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਉਸ ਪਰਮਾਤਮਾ ਨੇ ਜਿਹਦੇ ਉੱਤੇ ਬਖਸ਼ਿਸ਼ ਕੀਤੀ ਆ ਉਹਦੇ ਸਾਰੇ ਹੀ ਰੋਗ ਜਿਹੜੇ ਨੇ ਨਾ ਗੁਰਮੁਖ ਪਿਆਰੇ, ਮਾਨਸਿਕ ਰੋਗ ਸਰੀਰਕ ਰੋਗ ਸਾਰੇ ਹੀ ਦੂਰ ਕਰ ਦਿੱਤੇ ਨੇ।
ਗੁਰ ਪੂਰਾ ਕੀ ਸਰਨੀ ਉਬਰਾਏ, ਕਾਰਜ ਸਰਲ ਸਵਾਰੇ।
ਗੁਰਮੁਖ ਪਿਆਰਿਓ, ਆਪਣਾ ਕੀਤਾ ਮਨੁੱਖ ਦੇ ਕੋਲੋਂ ਕੁਝ ਵੀ ਨਹੀਂ ਜੇ ਹੋ ਸਕਦਾ। ਆਪਾਂ ਇਸ ਕਰਕੇ ਗੁਰੂ ਕੀ ਹਜ਼ੂਰੀ ਦੇ ਵਿੱਚ ਆਉਂਦੇ ਹਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਪੂਰੇ ਗੁਰੂ ਦੀ ਸ਼ਰਣੀ ਦੇ ਵਿੱਚ ਜਦੋਂ ਆ ਗਏ ਤੇ ਕਾਰਜ ਸਗਲ ਸਵਾਰੇ, ਸਾਰੇ ਹੀ ਕਾਰਜ ਜਿਹੜੇ ਸਨ ਸਾਡੇ ਸਫਲ ਹੋ ਗਏ ਪੂਰੇ ਗੁਰੂ ਦੀ ਸ਼ਰਨ ਦੇ ਵਿੱਚ ਆਉਣ ਕਰਕੇ। ਤੇ ਇੱਥੋਂ ਇੱਕ ਛੋਟੀ ਜਿਹੀ ਵਿਚਾਰ ਆਪਾਂ ਕਰ ਲਈਏ। ਹੁਣੇ ਆਪਾਂ ਜਦੋਂ ਮੈਂ ਅੰਦਰ ਨਮਸਕਾਰ ਕਰਨ ਵਾਸਤੇ ਆਇਆ ਤੇ ਰਾਗੀ ਸਿੰਘ ਕੀਰਤਨ ਕਰ ਰਹੇ ਸਨ, ਉਹਨਾਂ ਨੇ ਅਸਥਾਈ ਰੱਖੀ ਹੋਈ ਸੀ, ਕਾਚੇ ਗੁਰ ਤੇ ਮੁਕਤ ਨਾ ਹੋਆ, ਕੇਤੇ ਗੁਰ ਚੇਲੇ ਫਨ ਹੋਆ। ਪਤਾ ਹੀ ਨਹੀਂ ਕਿੰਨੇ ਕੁ ਗੁਰੂ ਦੇਹ ਧਾਰੀ ਪਖੰਡੀ ਖੜੇ ਹੋ ਗਏ ਨੇ ਤੇ ਪਤਾ ਹੀ ਨਹੀਂ ਉਹਨਾਂ ਦੇ ਕਿੰਨੇ ਕੁ ਚੇਲੇ ਵੀ ਇਸ ਤਰ੍ਹਾਂ ਬਣ ਗਏ ਨੇ। ਪਰ ਉਹ ਕਹਿੰਦੇ ਨੇ ਕੱਚੇ ਗੁਰੂ ਤੋਂ ਕੋਈ ਮਨੁੱਖ ਮੁਕਤ ਨਹੀਂ ਹੋ ਸਕਦਾ। ਕਬੀਰ ਸਾਹਿਬ ਨੇ ਇੱਕ ਦਿਨ ਬਾਜ਼ਾਰ ਦੇ ਵਿੱਚ ਜਾਂਦਿਆਂ ਹੋਇਆ ਇੱਕ ਤੇਲੀ ਨੂੰ ਰੋਂਦਿਆਂ ਵੇਖਿਆ। ਉਹਨੇ ਨਾ ਕੋਲੂ ਦੇ ਵਿੱਚ ਸਰੋਂ ਪਾਈ ਹੋਈ ਸੀ, ਬੌਲਦ ਆਲੇ ਦੁਆਲੇ ਘੁੰਮ ਰਹੇ ਸਨ ਤੇ ਉਹ ਆਪ ਮੱਥੇ ਨੂੰ ਹੱਥ ਮਾਰ ਰਿਹਾ ਸੀ। ਕਬੀਰ ਸਾਹਿਬ ਨੂੰ ਪੁੱਛਿਆ, ਭਾਈ ਕੀ ਗੱਲ ਹੋਈ ਆ? ਤੇ ਉਹ ਕਹਿਣ ਲੱਗਾ, ਦੱਸਾਂ ਕਿ ਕੱਚੀ ਸਰੋਂ ਜਿਹੜੀ ਆ ਨਾ ਉਹ ਇਸ ਕੋਲੂ ਦੇ ਵਿੱਚ ਦਿੱਤੀ ਆ, ਪਾ ਤੇ ਉਹਨੂੰ ਪੀੜਨ ਡਿਆ ਆ, ਨਾ ਖਲ ਮਿਲੀ ਉੱਤੇ ਨਾ ਹੀ ਤੇਲ ਨਿਕਲਿਆ। ਤੇ ਕਬੀਰ ਸਾਹਿਬ ਨੇ ਇੱਕ ਬੜਾ ਵਧੀਆ ਸਾਨੂੰ ਨਾ ਸਲੋਕ ਉਚਾਰਨ ਕਰਕੇ ਸਮਝਾਇਆ, ਭਾਈ ਜੋ ਤੋ ਸਾਧ ਪ੍ਰਮ ਕੀ ਪਾਕੇ ਸੇਤੀ ਖੇਲ, ਕਾਚੀ ਸਰਸੋਂ ਪੇਲ ਕੇ ਨਾ ਖਲ ਭਰੀ ਨਾ ਤੇਲ। ਕਹਿੰਦੇ ਰਹੇ ਪ੍ਰੇਮ ਕਰਨਾ ਹੀ ਤੇ ਪੂਰੇ ਗੁਰੂ ਦੇ ਨਾਲ ਕਰ, ਪੱਕੇ ਦੇ ਨਾਲ ਕਰ, ਕੱਚੇ ਗੁਰੂ ਦੇ ਕੋਲੋਂ ਤੈਨੂੰ ਕੁਝ ਨਹੀਂ ਮਿਲਣਾ। ਕੱਚੀ ਸਰੋਂ ਉਹਨੇ ਕੋਲੂ ਦੇ ਵਿੱਚ ਪਾਈ ਹੈ, ਨਾ ਉਹਨੂੰ ਖਲ ਮਿਲੀ ਹੈ ਤੇ ਨਾ ਉਹਨੂੰ ਤੇਲ ਹੀ ਮਿਲਿਆ, ਭਟਕ ਜਾਏਗਾ। ਪੂਰੇ ਸਤਿਗੁਰੂ ਨੇ ਸਭ ਕੁਝ ਹੀ ਪੂਰਾ ਕੀਤਾ ਆ, ਅਧੂਰਾ ਕੁਝ ਵੀ ਨਹੀਂ ਕੀਤਾ। ਗੁਰਮੁਖ ਪਿਆਰਿਓ, ਅਧੂਰੇ ਇਨਸਾਨ ਨੂੰ ਸਗੋਂ ਪੂਰਾ ਜ਼ਰੂਰ ਪੂਰੇ ਗੁਰੂ ਨੇ ਕੀਤਾ ਆ, ਕਿਸੇ ਗੱਲੋਂ ਵੀ ਅਧੂਰਾ ਰਹਿਣ ਨਹੀਂ ਦਿੱਤਾ। ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕੁਛ ਨਾ ਹੈ, ਪੂਰੇ ਗੁਰੂ ਨੇ ਪੂਰਾ ਹੀ ਕੀਤਾ ਆ। ਸਾਡੇ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਗੁਰਮੁਖ ਪਿਆਰਿਓ ਕਿ ਅਸੀਂ ਸੱਜੇ ਖੱਬੇ ਜਾਂ ਕਿਸੇ ਹੋਰ ਦੇ ਕੋਲ ਜਾਈਏ, ਕਿਸੇ ਹੋਰ ਡੇਰੇ ਵੱਲ ਨੂੰ ਤੁਰੇ ਜਾਈਏ, ਨਹੀਂ। ਜੇ ਸਾਡੀ ਬਹਾਦਰੀ ਦੇਖਣੀ ਹੈ, ਕਿਉਂਕਿ ਬਾਹਮਣ ਗੁਰੂ ਹੈ ਜਗਤ ਕਾ, ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਦੀ ਗੱਲ ਆ, ਉਹ ਕੀ ਕਰਦਾ ਸੀ, ਉਹਨੇ ਚਾਰ ਭਾਗਾਂ ਦੇ ਵਿੱਚ ਮਨੁੱਖਤਾ ਨੂੰ ਵੰਡਿਆ ਹੋਇਆ ਸੀ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਚਾਰੇ ਗੁਣ ਇੱਕ ਇਕੱਲੇ ਇਨਸਾਨ ਦੇ ਵਿੱਚ ਭਰ ਦਿੱਤੇ। ਜੇ ਗੁਰੂ ਦੇ ਬਣਾਏ ਹੋਏ ਸਿੱਖ ਦੀ ਬਹਾਦਰੀ ਵੇਖਣੀ ਹੈ, ਤੇ ਅੱਜ ਵੀ ਕਾਬਲ ਕੰਧਾਰ ਦੀ ਧਰਤੀ ਦੇ ਉੱਤੋਂ ਸਿੱਖਾਂ ਦੇ ਘੋੜਿਆਂ ਦੀਆਂ ਟਾਪਾਂ ਸੁਣੀਆਂ ਜਾ ਸਕਦੀਆਂ ਨੇ। ਜੇ ਸਾਡੀ ਬਹਾਦਰੀ ਵੇਖਣੀ, ਸਤਿਗੁਰਾਂ ਨੇ ਜਿਹੜੀ ਬਹਾਦਰੀ ਭਰੀ ਆ, ਸੰਸਾਰ ਦੇ ਵਿੱਚ 10 ਜੰਗਾਂ ਜਿਹੜੀਆਂ ਨੇ ਉਹ ਮੰਨੀਆਂ ਗਈਆਂ ਨੇ, ਸਭ ਤੋਂ ਮੇਨ ਮੁੱਖ ਜੰਗਾਂ, ਉਹਨਾਂ ਮੁੱਖ 10 ਜੰਗਾਂ ਦੇ ਵਿੱਚੋਂ ਸੰਸਾਰ ਦੀਆਂ ਦੇ ਵਿੱਚੋਂ 2 ਜੰਗਾਂ ਜਿਹੜੀਆਂ ਨੇ ਸਿੱਖਾਂ ਦੀਆਂ ਨੇ ਗੁਰਮੁਖ ਪਿਆਰਿਓ, ਇੱਕ ਚਮਕੌਰ ਦੀ ਜੰਗ ਤੇ ਇੱਕ ਸਾਰਾਗੜੀ ਕਿਲੇ ਦੀ ਜੰਗ। ਚਮਕੌਰ ਦੀ ਜੰਗ ਦੇ ਵਿੱਚ 40 ਸਿੰਘ ਤੇ 10 ਲੱਖ ਦਾ ਇਕੱਠ ਆ, ਤੇ ਸਾਡੀ ਬਹਾਦਰੀ ਦੇਖੋ। ਤੇ ਜੇ ਤੁਸੀਂ ਗੁਰੂ ਕੀ ਸਿੱਖ ਦੀ ਨਿਮਰਤਾ ਦੇਖਣੀ ਆ, ਤੇ ਫਿਰ ਤੁਸੀਂ ਤੱਤੀ ਤਵੀ ਤੇ ਬੈਠੇ ਹੋਇਆ ਦੇਖ ਸਕਦੇ ਜੇ, ਬੰਦ ਬੰਦ ਕੱਟੇ ਜਾਂਦੇ ਵੇਖ ਸਕਦੇ ਜੇ। ਜੇ ਭੈਣਾਂ ਦੀ ਇਹ ਨਿਮਰਤਾ ਨੂੰ ਦੇਖਣਾ ਆ ਗੁਰਮੁਖ ਪਿਆਰਿਓ, ਤੇ ਉਹਨਾਂ ਨੇ ਕਿਵੇਂ ਟੋਟੇ ਟੋਟੇ ਬੱਚਿਆਂ ਦੇ ਕਰਾ ਕੇ ਆਪਣੇ ਗਲਾਂ ਦੇ ਵਿੱਚ ਹਾਰ ਪਵਾਲੇ ਨੇ, ਉਹਨਾਂ ਦੀ ਇਹ ਨਿਮਰਤਾ ਦੇਖੋ। ਤੇ ਜੇ ਭੈਣਾਂ ਦੀ ਬਹਾਦਰੀ ਦੇਖਣੀ ਆ, ਤੇ ਮਾਤਾ ਭਾਵ ਕੌਰ ਦਾ ਤੇ ਬੀਬੀ ਦੀਪ ਕੌਰ ਦਾ ਜੀਵਨ ਪੜ੍ਹ ਕੇ ਦੇਖ ਲਵੋ। ਟੂਕ ਮਾਤਰੀ ਮੈਂ ਦੱਸ ਰਿਹਾ ਆ, ਪੂਰੇ ਗੁਰੂ ਨੇ ਸਾਰਾ ਕੁਝ ਹੀ ਪੂਰਾ ਕੀਤਾ, ਕੁਝ ਅਧੂਰਾ ਸਾਡੇ ਵਿੱਚ ਛੱਡਿਆ ਹੀ ਨਹੀਂ ਆ ਗੁਰਮੁਖ ਪਿਆਰਿਓ। ਠੀਕ ਹੈ, ਅਸੀਂ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਲੰਗਰੀ ਜ਼ਿੰਦਗੀ ਜੀਵਨ ਬਸਰ ਕਰ ਰਹੇ ਸਾਂ, ਪਰ ਸਤਿਗੁਰਾਂ ਨੇ ਸਾਨੂੰ ਪੂਰਨ ਮੁੱਖ ਬਣਾਇਆ ਆ, ਪੂਰਨ ਮਨੁੱਖ ਬਣਾ ਕੇ ਮੇਰੇ ਸਤਿਗੁਰਾਂ ਨੇ ਕਹਿ ਦਿੱਤੀ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਮੇਰਾ ਪੂਰਾ ਖਾਲਸਾ ਜਿਹੜਾ ਹੈ ਨਾ, ਇਹ ਹੁਣ ਮੇਰਾ ਗੁਰੂ ਆ, ਇਹ ਮੇਰਾ ਹੁਣ ਸੱਜਣ ਆ, ਇਹ ਉਹ ਸਾਹਿਬ ਮੈਂ ਉਸਕਾ ਚਿਹਰਾ, ਇਹ ਸਾਹਿਬ ਇਹ ਮੇਰਾ ਮਾਲਕ ਬਣ ਗਿਆ ਖਾਲਸਾ, ਤੇ ਮੈਂ ਹੁਣ ਇਹਦਾ ਚੇਲਾ ਬਣ ਗਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨ ਨੇ। ਪੂਰੇ ਗੁਰੂ ਦੀ ਜਦੋਂ ਸ਼ਰਨ ਦੇ ਵਿੱਚ ਆ ਗਏ, ਸਾਰੇ ਹੀ ਕਾਰਜ ਜਿਹੜੇ ਸਨ ਨਾ ਸਾਡੇ ਸਫਲ ਹੋ ਗਏ ਨੇ।
ਹਰ ਜਨ ਸਿਮਰਿਆ ਨਾਮ ਆਧਾਰ,
ਜਿਹੜੇ ਹਰੀ ਦੇ ਜਨ ਨੇ, ਜਿਹੜੇ ਹਰੀ ਦੇ ਸੇਵਕ ਨੇ, ਉਹਨਾਂ ਨੇ ਪਰਮਾਤਮਾ ਦੇ ਨਾਮ ਦੇ ਆਸਰੇ ਪਰਮਾਤਮਾ ਨੂੰ ਸਿਮਰਿਆ ਕੀਤੇ, ਕਹੀਏ ਯਾਦ ਕੀਤਾ ਆ, ਸਿਮਰਨ ਹੁੰਦਾ ਆ ਯਾਦ ਕਰਨਾ। ਗੁਰਮੁਖ ਪਿਆਰਿਓ, ਨਾਮ ਦੇ ਆਸਰੇ ਪਰਮਾਤਮਾ ਨੂੰ ਸਿਮਰਨਾ ਕੀਤਾ, ਤੇ ਸਿਮਰਨ ਕਰਕੇ ਕੀ ਹੋਇਆ ਹੈ,
ਤਾਬ ਉਤਾਰਿਆ ਸਤਿਗੁਰ ਪੂਰਾ ਆਪਣੀ ਕਿਰਪਾ ਤਾਰ,
ਤਾਪ ਉਤਾਰਿਆ। ਖਾਸ ਤੌਰ ਤੇ 3 ਤਾਪਾਂ ਦਾ ਬਹੁਤ ਜ਼ਿਆਦਾ ਜ਼ਿਕਰ ਆਉਂਦਾ ਆ ਗੁਰਬਾਣੀ ਦੇ ਵਿੱਚ ਵੀ, ਤੇ ਆਮ ਅਸੀਂ ਬਾਹਰ ਵੀ ਜਦੋਂ ਵਿਚਾਰਾਂ ਕਰਦੇ ਹਾਂ, ਇੱਕ ਬਾਣੀ ਦੀ ਪੰਕਤੀ ਨੂੰ ਸਾਹਮਣੇ ਰੱਖ ਲੈਂਦੇ ਹਾਂ, ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ, ਤਾਂ ਕੋ ਵਿਘਨ ਨਾ ਕਹੁ ਲਾਗੇ ਜਾਂ ਕਿ ਪ੍ਰਭ ਆ ਗਏ ਅਰਦਾਸ। ਤਾਪ ਉਤਾਰਿਆ ਸਤਿਗੁਰ ਪੂਰੇ, ਉਹ 3 ਤਾਪ ਕਿਹੜੇ ਨੇ, ਵਿਦਵਾਨਾਂ ਨੇ 3 ਪ੍ਰਕਾਰ ਦੇ ਤਾਪ ਮੰਨੇ ਨੇ, ਆਦ ਵਿਆਦ ਉਪਾਦ। ਜਿਹੜੇ ਆਦ ਨੇ ਨਾ, ਇਹ ਹੈਗੇ ਨੇ ਮਨ ਦੇ ਤਾਪ, ਮਨ ਦੇ ਸੰਤਾਪ, ਚਿੰਤਾ ਇਤਿਆਦਕ। ਜਿਹੜੇ ਹੈਗੇ ਨੇ ਨਾ ਵਿਆਦ, ਇਹ ਹੈਗੇ ਨੇ ਸਰੀਰਕ ਤਾਪ, ਸਰੀਰਕ ਰੋਗ। ਤੇ ਜਿਹੜੇ ਹੈਗੇ ਨਾ ਉਪਾਦ, ਇਹ ਹੈਗੇ ਨੇ ਸਮਾਜਿਕ ਉਪੱਧਰ। ਸਤਿਗੁਰਾਂ ਨੇ 3 ਕਿਵੇਂ ਦੂਰ ਕੀਤੇ ਨੇ, ਸਭ ਤੋਂ ਪਹਿਲਾਂ ਤੇ ਅਸੀਂ ਆਦਿ ਦੀ ਗੱਲ ਕਰੀਏ ਗੁਰਮੁਖ ਪਿਆਰਿਓ, ਤੇ ਸਤਿਗੁਰੂ ਜੀ ਕਹਿੰਦੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਕਈ ਵਾਰ ਮਨੁੱਖ ਨੂੰ ਕਿਸੇ ਕੋਲੋਂ ਘਾਟਾ ਪੈ ਜਾਂਦਾ ਆ, ਤੇ ਇੰਨੀ ਜ਼ਿਆਦਾ ਚਿੰਤਾ ਲੱਗਦੀ ਆ ਕਿ ਉਸ ਮਨੁੱਖ ਨੂੰ ਸੰਸਾਰ ਤੋਂ ਹੀ ਤੁਰਨਾ ਪੈ ਜਾਂਦਾ, ਕਈ ਵਾਰ ਅਟੈਕ ਹੀ ਹੋ ਜਾਂਦਾ ਆ। ਕਈ ਵਾਰ ਅਸੀਂ ਕੀ ਕਰਦੇ ਹਾਂ, ਜਦੋਂ ਘਰ ਦੇ ਵਿੱਚ ਕੋਈ ਬੱਚੇ ਸਾਡੇ ਠੀਕ ਨਹੀਂ ਹੁੰਦੇ, ਬੁਖਾਰ ਹੁੰਦਾ ਜਾਂ ਤਾਪ ਚੜ੍ਹ ਜਾਂਦਾ, ਕੋਈ ਐਕਸੀਡੈਂਟ ਵਗੈਰਾ, ਜਾਂ ਬੱਚਿਆਂ ਦੇ ਨਾਲ ਅਸੀਂ ਇੰਨਾ ਜ਼ਿਆਦਾ ਜੁੜੇ ਹੋਏ ਹਾਂ ਕਿ ਬੱਚਿਆਂ ਨੂੰ ਕਿਤੇ ਕੰਡਾ ਵੀ ਚੁੱਭਦਾ ਆ, ਸਾਨੂੰ ਚਿੰਤਾ ਲੱਗ ਜਾਂਦੀ ਆ। ਗੁਰਮੁਖ ਪਿਆਰਿਓ, ਜਿਹੜਾ ਇਹ ਰੋਗ ਆ ਨਾ, ਗੁਰੂ ਸਾਹਿਬ ਨੇ ਕਿਸ ਤਰ੍ਹਾਂ ਸਾਡਾ ਦੂਰ ਕੀਤਾ? ਸਤਿਗੁਰੂ ਜੀ ਕਹਿੰਦੇ ਤੇਰੇ ਨਾਲ ਕੁਝ ਆਇਆ ਆ, ਜਾਂ ਤੂੰ ਨਾਲ ਕੁਝ ਲੈ ਕੇ ਆਇਆ ਸਾਂ, ਜਿਹੜਾ ਤੈਨੂੰ ਘਾਟਾ ਪੈ ਗਿਆ ਆ, ਤੂੰ ਇੱਥੋਂ ਹੀ ਸਭ ਕੁਝ ਪ੍ਰਾਪਤ ਕੀਤਾ ਤੇ ਇੱਥੋਂ ਹੀ ਸਾਰੀ ਕਮਾਈ ਕਰਕੇ ਇੱਥੋਂ ਤੱਕ ਪਹੁੰਚ ਗਿਆ ਆ, ਕੁਝ ਕਾਰਨਾਂ ਕਰਕੇ ਤੈਨੂੰ ਘਾਟਾ ਪੈ ਗਿਆ, ਤਾਂ ਫਿਰ ਕਿਹੜੀ ਗੱਲ ਆ? ਤੂੰ ਫਿਰ ਮਿਹਨਤ ਕਰੇਗਾ ਤੇ ਫਿਰ ਉੱਥੇ ਪਹੁੰਚ ਜਾਏਗਾ, ਚਿੰਤਾ ਕਰਨ ਵਾਲੀ ਕਿਹੜੀ ਗੱਲ ਆ? ਸਤਿਗੁਰਾਂ ਨੇ ਆਖਿਆ, ਦੁੱਖ ਸੁਖ ਦੋਏ ਘਰ ਕੱਪੜੇ ਪਹਿਰੇ ਜਾਏ, ਮਨੁੱਖ ਜ਼ਿੰਦਗੀ ਦੁੱਖ ਤੇ ਸੁੱਖਾਂ ਦਾ ਘਰ ਹੈ, ਦੁੱਖ ਤੇ ਸੁੱਖ ਮਾੜੇ ਤੇ ਚੰਗੇ ਦਿਨ ਆਉਂਦੇ ਹੀ ਰਹਿੰਦੇ ਨੇ, ਦਰਖਤ ਦੀ ਛਾਂ ਆ ਕਦੀ ਸੱਜੇ ਪਾਸੇ ਕਦੀ ਖੱਬੇ ਪਾਸੇ, ਇਹ ਦੁੱਖ ਤੇ ਸੁੱਖ ਪਰਛਾਵਾਂ ਆ ਕਦੀ ਸੱਜੇ ਪਾਸੇ ਕਦੀ ਖੱਬੇ ਪਾਸੇ, ਇਹਦੇ ਚ ਘਬਰਾਉਣ ਵਾਲੀ ਕਿਹੜੀ ਗੱਲ ਆ? ਜੇ ਤੂੰ ਆਪਣੇ ਬੱਚਿਆਂ ਦਾ ਕਰਕੇ ਚਿੰਤਾ ਲਾਈ ਫਿਰਦਾ ਆ, ਤੇ ਸਤਿਗੁਰੂ ਜੀ ਕਹਿਣ ਲੱਗੇ ਫਿਰ ਕਿਹੜੀ ਗੱਲ ਸੀ? ਇਹਨਾਂ ਕਿਹੜਾ ਤੇਰੇ ਨਾਲ ਸਦਾ ਨਾਲ ਨਿਭਣਾ ਸੀ? ਤੁਸ ਦੇਖ ਨਹਿ ਬਾਰਿਕ ਨਹਿ ਜੋਬੜੋ ਨਹਿ ਬਿਰਦੀ ਕਸ਼ਬੰਧ, ਉਹ ਵੇਲਾ ਨਹਿ ਬੂਝੇ ਜਬ ਆਏ ਪਰੇ ਜਬ ਫੰਦ। ਸਤਿਗੁਰਾਂ ਨੇ ਬੜਾ ਵਧੀਆ ਇਤਿਹਾਸ ਸਿਰਜ ਕੇ ਸਾਨੂੰ ਦਿੱਤਾ ਕਿ ਅਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਹੀ ਦੇਖ ਲਵੋ, ਚਾਰ ਬੱਚੇ ਜਿਹੜੇ ਨੇ ਸ਼ਹੀਦ ਕਰ ਦਿੱਤੇ ਨੇ, ਸਾਨੂੰ ਕੋਈ ਚਿੰਤਾ ਨਹੀਂ। ਅਸੀਂ ਆਪਣੇ ਬੱਚਿਆਂ ਦੇ ਬਾਰੇ ਸੋਚਦੇ ਰਹਿੰਦੇ ਹਾਂ ਕਿ ਮਰਨ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਇੰਨਾ ਜ਼ਿਆਦਾ ਸਟੈਂਡ ਕਰ ਜਾਈਏ ਕਿ ਇਹ ਕਿਸੇ ਦੇ ਅੱਗੇ ਹੱਥ ਨਾ ਟੱਡਦੇ ਫਿਰਨ ਜਾਂ ਇਹ ਰੁਲਦੇ ਨਾ ਫਿਰਨ। ਪਰ ਦੇਖੋ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੀਵਨ ਪੜ੍ਹ ਕੇ ਗੁਰਮੁਖ ਪਿਆਰਿਓ, ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਬਾਰੇ ਉਹਨਾਂ ਨੇ ਕੁਝ ਨਹੀਂ ਇਹ ਸੋਚਿਆ ਤੇ ਉਹ ਗੁਰਤਾ ਗੱਦੀ ਦੇ ਕੇ ਜਾ ਰਹੇ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ। ਜਦੋਂ ਸਤਿਗੁਰਾਂ ਦਾ ਅਸੀਂ ਇਹ ਜੀਵਨ ਪੜ੍ਹਦੇ ਹਾਂ, ਉਦੋਂ ਸਾਡੇ ਮਾਨਸਿਕ ਰੋਗ ਜਿਹੜੇ ਨੇ ਨਾ ਗੁਰਮੁਖ ਪਿਆਰਿਓ, ਦੂਰ ਹੋ ਜਾਂਦੇ ਨੇ। ਇੱਕ ਹੋਰ ਵੀ ਬੜੀ ਵਧੀਆ ਗੱਲ ਆ, ਸਾਨੂੰ ਮਾਨਸਿਕ ਰੋਗ ਇਸ ਵੇਲੇ ਸਭ ਤੋਂ ਜ਼ਿਆਦਾ ਚੰਬੜ ਰਿਹਾ ਆ ਕਿ ਕਈਆਂ ਬੱਚਿਆਂ ਬੰਦਿਆਂ ਦੇ ਘਰ ਦੇ ਵਿੱਚ ਪੁੱਤਰ ਦੀ ਪ੍ਰਾਪਤੀ ਨਹੀਂ, ਬੱਚਾ ਨਹੀਂ ਹੁੰਦਾ ਤੇ ਉਹ ਨਾ ਫਿਰ ਸੱਜੇ ਖੱਬੇ ਬੜੇ ਕਲਪਦੇ ਨੇ, ਕਦੀ ਕਿਸੇ ਡੇਰੇ ਕਦੀ ਕਿਸੇ ਡੇਰੇ, ਕਈ ਉਪਾਅ ਵੀ ਕਰਦੇ ਨੇ, ਬੜੀ ਵੱਡੀ ਚਿੰਤਾ ਹੁੰਦੀ ਹੈ ਉਹਨਾਂ ਨੂੰ। ਪਰ ਜਦੋਂ ਅਸੀਂ ਭਾਈ ਗੁਰਦਾਸ ਜੀ ਦਾ ਜੀਵਨ ਪੜ੍ਹ ਕੇ ਦੇਖਦੇ ਹਾਂ ਤੇ ਉਹਨਾਂ ਦੇ ਘਰ ਦੇ ਵਿੱਚ ਕੋਈ ਵੀ ਪੁੱਤਰ ਨਹੀਂ, ਪਰ ਉਹਨਾਂ ਦੀ ਬਾਣੀ ਪੜ੍ਹ ਕੇ ਦੇਖੋ, ਉਹਨਾਂ ਨੇ ਕਿਤੇ ਵੀ ਗਲਾ ਨਹੀਂ ਕੀਤਾ ਪਰਮਾਤਮਾ ਦੇ ਉੱਤੇ। ਅਸੀਂ ਸੋਚਦੇ ਹਾਂ ਕਿ ਸਾਡੇ ਘਰ ਦੇ ਵਿੱਚ ਜੇ ਪੁੱਤਰ ਨਹੀਂ ਪੈਦਾ ਹੋਇਆ ਤੇ ਸਾਡਾ ਨਾਂ ਕਿਸ ਤਰ੍ਹਾਂ ਰਹੇਗਾ। ਪਰ ਬੇਬੇ ਨਾਨਕੀ ਜੀ ਦਾ ਅਸੀਂ ਜੀਵਨ ਪੜ੍ਹਦੇ ਹਾਂ, ਭੈਣ ਨਾਨਕੀ ਜੀ ਦਾ, ਉਹਨਾਂ ਦੇ ਘਰ ਉਹਨਾਂ ਦੀ ਕੋਈ ਔਲਾਦ ਨਹੀਂ ਹੈਗੀ ਤੇ ਅੱਜ ਵੀ ਇਤਿਹਾਸ ਦੇ ਵਿੱਚ ਉਹਨਾਂ ਦਾ ਨਾਂ ਬੜਾ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਹੈ, ਉਹਨਾਂ ਦਾ ਅੱਜ ਵੀ ਨਾਂ ਇਸ ਸੰਸਾਰ ਦੇ ਉੱਤੇ ਹੈ। ਭੈਣ ਨਾਨਕੀ ਜੀ ਦੇ ਘਰ ਬੱਚਾ ਨਹੀਂ, ਭਾਈ ਗੁਰਦਾਸ ਜੀ ਦੇ ਘਰ ਬੱਚਾ ਨਹੀਂ, ਪਰ ਉਹਨਾਂ ਨੂੰ ਕੋਈ ਚਿੰਤਾ ਨਹੀਂ। ਜਦੋਂ ਇਹ ਇਤਿਹਾਸ ਪੜ੍ਹਦੇ ਹਾਂ ਅਸੀਂ, ਜਦੋਂ ਗੁਰੂ ਕੇ ਸ਼ਬਦ ਨੂੰ ਪੜ੍ਹਦੇ ਹਾਂ ਤੇ ਸਾਡੇ ਮਾਨਸਿਕ ਰੋਗ ਜਿਹੜਾ ਹੈ, ਚਿੰਤਾ ਜਿਹੜੀ ਸਾਡੀ ਦੂਰ ਹੋ ਜਾਣੀ ਚਾਹੀਦੀ ਹੈ। ਤੇ ਜੇ ਅਸੀਂ ਪੜ੍ਹ ਕੇ ਵੀ ਚਿੰਤਾ ਨੂੰ ਦੂਰ ਨਹੀਂ ਕਰਦੇ, ਇਹਦੇ ਵਿੱਚ ਗੁਰੂ ਦਾ ਕੀ ਦੋਸ਼ ਹੈ? ਜੇ ਅਸੀਂ ਵਿਆਹ ਦੀ ਗੱਲ ਕਰੀਏ, ਸਾਡੇ ਸਰੀਰਕ ਤਾਪਾਂ ਦੀ ਗੱਲ, ਤੇ ਗੁਰਮੁਖ ਪਿਆਰਿਓ, ਲਾਹੌਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਗਏ ਨੇ ਤੇ ਨਗਰ ਦੇ ਵਿੱਚ ਜਗ੍ਹਾ ਨਹੀਂ ਸਤਿਗੁਰਾਂ ਨੂੰ ਮਿਲੀ, ਤੇ ਨਗਰ ਤੋਂ ਵਾਰ ਵਾਰ ਸਤਿਗੁਰ ਜੀ ਆਏ। ਇੱਕ ਝੌਂਪੜੀ ਦੇ ਵਿੱਚ ਗੁਰਮੁਖ ਪਿਆਰਿਓ, ਕੋਹੜੀ ਬੰਦਾ ਜਿਹੜਾ ਸੰਤਾਪ ਦੇ ਨਾਲ ਤੜਫ ਰਿਹਾ ਸੀ, ਉਹਨਾਂ ਸਮਿਆਂ ਦੇ ਵਿੱਚ ਕੋਹੜ ਦਾ ਇਲਾਜ ਨਹੀਂ ਸੀ ਹੁੰਦਾ, ਤੇ ਇਹਨੂੰ ਸਰਾਪ ਕਹਿੰਦੇ ਹੁੰਦੇ ਸਨ, ਇਹਨੂੰ ਸਰਾਪ ਆ ਕੋਈ, ਤੇ ਕਹਿੰਦੇ ਹੁੰਦੇ ਸਨ ਇਹ ਹੋਰ ਨਾ ਕਿਸੇ ਨੂੰ ਲੱਗ ਜਾਵੇ ਉਹਦੀ ਮੰਜੀ ਪਿੰਡੋਂ ਬਾਹਰ ਕੱਢ ਦਿਆ ਕਰਨੀ। ਇੱਕ ਕੋਹੜੀ ਦੀ ਮੰਜੀ ਉਹਨਾਂ ਨੇ ਬਾਹਰ ਕੱਢ ਦਿੱਤੀ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੇਖਿਆ ਇਹਨੂੰ, ਤੇ ਪਾਣੀ ਪਿਆਉਣ ਵਾਲਾ ਵੀ ਵਿਚਾਰੇ ਨੂੰ ਕੋਈ ਨਹੀਂ ਹੈਗਾ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਿਰਪਾ ਕਰਕੇ ਉਹਦੀ ਝੌਂਪੜੀ ਦੇ ਵਿੱਚ ਗਏ ਤੇ ਸਤਿਗੁਰਾਂ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਤੂੰ ਰਬਾਬ ਛੇੜ, ਤੇ ਸਤਿਗੁਰਾਂ ਨੇ ਉੱਥੇ ਜਿਹੜਾ ਸੀ ਬੜਾ ਪਿਆਰਾ ਇੱਕ ਸ਼ਬਦ ਉਚਾਰਨ ਕੀਤਾ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਲਾਏ, ਬਹੁਤਾ ਬੋਲਣ ਝੱਕਣ ਹੋਏ, ਵਿਰ ਬੋਲੇ ਜਾਣੇ ਸਭ ਸੋਏ। ਇਹ ਪਿਆਰਾ ਸ਼ਬਦ ਜਦੋਂ ਉਚਾਰਨ ਕੀਤਾ ਤੇ ਉਹ ਕੋਹੜੀ ਜਿਹੜਾ ਸੀ ਨਾ, ਉਹਨੂੰ ਬੜਾ ਹੀ ਆਰਾਮ ਮਿਲਿਆ, ਉਹ ਰਿੜਦਾ ਖਿੜਦਾ ਸਤਿਗੁਰਾਂ ਦੇ ਚਰਨਾਂ ਤੇ ਆਣ ਪਿਆ, ਕਹਿਣ ਲੱਗਾ ਮਹਾਂਪੁਰਖੋ ਮੇਰੇ ਤੇ ਮੱਥੇ ਵੀ ਕੋਈ ਨਹੀਂ ਲੱਗਦਾ, ਮੈਨੂੰ ਤੇ ਘਰ ਵਾਲਿਆਂ ਨੇ ਦੁਤਕਾਰ ਕੇ ਬਾਹਰ ਕੱਢ ਦਿੱਤਾ ਆ, ਮੇਰੇ ਤੇ ਤੁਸੀਂ ਇੰਨੀ ਉਚੇਚੀ ਕਿਰਪਾ ਕਰਕੇ ਇੱਥੇ ਆਏ ਜੇ, ਤੇ ਸਤਿਗੁਰਾਂ ਨੇ ਉਹਦਾ ਰੋਗ ਦੂਰ ਕੀਤਾ ਆ, ਇਹ ਵਿਆਹ। ਜੇ ਪ੍ਰੇਮੀ ਕੋਹੜੀ ਨੂੰ ਉਹਦੇ ਘਰ ਦੇ ਇਸ ਨਾਮ ਰਾਤ ਬਿਮਾਰੀ ਕਰਕੇ ਗੋਇੰਦਵਾਲ ਛੱਡ ਜਾਂਦੇ ਨੇ, ਤੇ ਗੁਰਮੁਖ ਪਿਆਰਿਓ ਇੱਥੇ ਗੁਰੂ ਕੇ ਸਿੱਖ ਉਹਦੇ ਨਾਲ ਵਿਤਕਰਾ ਨਹੀਂ ਕਰਦੇ, ਗੁਰੂ ਅਮਰਦਾਸ ਜੀ ਮਾਰਗ ਦੇ ਉਪਦੇਸ਼ ਦਾ ਸਦਕਾ। ਸਤਿਗੁਰਾਂ ਨੇ ਉਹਨੂੰ ਆਖਿਆ ਕਿ ਉਹ ਬਾਹਰ ਪੜ੍ਹਦਾ ਹੁੰਦਾ ਸੀ ਬਾਣੀ, ਮੇਰਾ ਗਿਆ ਇੱਕ ਛੋਟਾ ਲਾਦਾ, ਸਿੱਖਾਂ ਨੇ ਬੇਨਤੀ ਕੀਤੀ ਸਤਿਗੁਰੂ ਜੀ ਕਹਿੰਦੇ ਲਿਆਓ ਇਹਨੂੰ ਫੜ ਕੇ। ਜਿਸ ਟੋਏ ਦੇ ਵਿੱਚ ਉਹ ਜਿਹੜਾ ਪਾਣੀ ਜਲ ਇਕੱਠਾ ਹੋਇਆ ਨਾ ਜਿਹਦੇ ਨਾਲ ਅਸੀਂ ਇਸ਼ਨਾਨ ਕੀਤਾ, ਲਿਆਓ ਇਹਦਾ ਇਸ਼ਨਾਨ ਕਰਕੇ ਉੱਥੋਂ ਤੇ ਇਸ਼ਨਾਨ ਕਰਾ ਕੇ ਲਿਆਂਦਾ, ਉਹ ਨੌਂਬਰ ਨੌਂ ਹੋ ਗਿਆ। ਗੁਰੂ ਦੀ ਕਿਰਪਾ ਦਾ ਸਦਕਾ ਉਹ ਠੀਕ ਹੋ ਗਿਆ, ਕੁਝ ਦਿਨਾਂ ਦੇ ਵਿੱਚ ਉਹਦਾ ਰੋਗ ਦੂਰ ਹੋ ਗਿਆ, ਉਹਦਾ ਵਿਆਹ ਮੇਰੇ ਸਤਿਗੁਰਾਂ ਨੇ ਕੀਤਾ ਹੈ, ਉਹਨੂੰ ਸਿੱਖ ਧਰਮ ਦਾ ਪ੍ਰਚਾਰਕ ਬਣਾਇਆ ਆ। ਤੇ ਜੇ ਅਸੀਂ ਬਾਹਰੀ ਤਾਪ ਦੀ ਗੱਲ ਕਰੀਏ ਗੁਰਮੁਖ ਪਿਆਰਿਓ, ਤੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਜ਼ਿਕਰ ਵੀ ਆਉਂਦਾ ਆ ਗੁਰਮੁਖ ਪਿਆਰਿਓ, ਇਹਨੇ ਮਨੁੱਖਤਾ ਦਾ ਜਦੋਂ ਬੜਾ ਧਾਨ ਕੀਤਾ, ਤੇ ਇਹ ਸਾਚੀ ਭਾਵੇਂ ਮਿਥਿਹਾਸ ਹੋਵੇ ਤੇ ਭਾਵੇਂ ਸਹੀ ਹੋਵੇ, ਇਹਦੇ ਵਿੱਚੋਂ ਸਿੱਖਿਆ ਦਾ ਇੱਕ ਗੱਲ ਜਿਹੜਾ ਨਾ ਇਹਦਾ, ਜਿਹਨੂੰ ਅਸੀਂ ਕਹਿੰਦੇ ਨਾ ਕਹਾਣੀ, ਇੱਕ ਪੜ੍ਹ ਲੈਂਦੇ ਹੁੰਦੇ ਸਾ ਛੋਟੇ ਹੁੰਦਿਆਂ, ਕਹਾਣੀ ਪੜ੍ਹਨ ਤੋਂ ਬਾਅਦ ਨਾ ਥੱਲੇ ਇੱਕ ਲਿਖਿਆ ਹੁੰਦਾ ਸੀ ਮੋਰਲ, ਸਿੱਖਿਆ ਕੀ ਮਿਲਦੀ ਆ, ਤੇ ਸਿੱਖਿਆ ਜਿਹੜੀ ਮਿਲਦੀ ਹੁੰਦੀ ਸੀ ਕਰ ਭਲਾ ਹੋ ਭਰਾ, ਜਿੱਥੇ ਚਾਹ ਉੱਥੇ ਰਾਹ। ਜਦੋਂ ਅਸੀਂ ਪਿਆਸੇ ਕਊ ਦੀ ਕਹਾਣੀ ਪੜ੍ਹਦੇ ਹਾਂ, ਪਿਆਸੇ ਕਾਂ ਦੀ, ਤੇ ਉਹਦੇ ਥੱਲੇ ਲਿਖਿਆ ਹੁੰਦਾ ਸੀ ਜਿੱਥੇ ਚਾਹ ਉੱਥੇ ਰਾਹ, ਤੇ ਜਿੱਥੇ ਅਸੀਂ ਪੜ੍ਹਦੇ ਹੁੰਦੇ ਸਾਂ ਭਲਾ ਕਰਨ ਵਾਲਾ, ਜੇ ਕਿਸੇ ਦਾ ਭਲਾ ਕਰਦੇ ਹਾਂ ਤੇ ਉਹ ਸਾਰੀ ਭਾਵੇਂ ਜਿਸ ਤਰ੍ਹਾਂ ਦੀ ਮਰਜ਼ੀ ਹੋਵੇ, ਤੇ ਥੱਲੇ ਲਿਖਿਆ ਹੁੰਦਾ ਸੀ ਕਰ ਭਲਾ ਹੋ ਭਲਾ। ਜੇ ਅਸੀਂ ਲਾਲਚੀ ਕੁੱਤੇ ਦੀ ਕਹਾਣੀ ਪੜ੍ਹਦੇ ਹਾਂ ਤੇ ਥੱਲੇ ਸਿੱਖਿਆ ਮਿਲਦੀ ਹੈ ਕਿ ਲਾਲਚ ਬੁਰੀ ਬਲਾ ਹੈ। ਸਾਨੂੰ ਇਹਨਾਂ ਸਾਖੀਆਂ ਤੋਂ ਸਿੱਖਿਆ ਲੈਣੀ ਚਾਹੀਦੀ ਵੀ ਸਿੱਖਿਆ ਮਿਲਦੀ ਕੀ ਆ। ਗੁਰੂ ਅਮਰਦਾਸ ਜੀ ਮਾਏ ਨੇ ਉਸ ਬੁਖਾਰ ਨੂੰ ਇੱਕ ਪਿੰਜਰੇ ਦੇ ਵਿੱਚ ਡੱਕ ਲਿਆ, ਬਾਲਕ ਰੂਪ ਦੇ ਵਿੱਚ। ਭਾਈ ਲਾਲੋ ਜੀ ਆਏ ਤੇ ਕਹਿਣ ਲੱਗੇ, ਸਤਿਗੁਰੂ ਜੀ ਆ ਪਿੰਜਰੇ ਦੇ ਵਿੱਚ ਡੱਕਿਆ ਹੋਇਆ ਜਿਹੜਾ ਬਾਲਕ ਆ, ਬੜੀਆਂ ਲੇਲਕੜੀਆਂ ਕੱਢ ਰਿਹਾ ਆ, ਕਿਰਪਾ ਕਰੋ ਹਾਂ ਇਹਨੂੰ ਛੱਡ ਦਿਓ। ਗੁਰੂ ਅਮਰਦਾਸ ਜੀ ਮਾਏ ਕਹਿਣ ਲੱਗਾ, ਭਾਈ ਲਾਲੋ ਇਹ ਬੜੀ ਬੁਰੀ ਬਲਾ ਆਈ। ਕਹਿਣ ਲੱਗਾ, ਨਹੀਂ ਸਤਿਗੁਰੂ ਜੀ ਤੁਹਾਡੀ ਸ਼ਰਨ ਦੇ ਵਿੱਚ ਹੀ ਆਇਆ ਆ। ਸਤਿਗੁਰਾਂ ਨੇ ਆਖਿਆ ਚੱਲ ਲੈ ਗਿਆ ਇਹਨੂੰ, ਉਹ ਪਿੰਜਰੇ ਤੋਂ ਕੱਢਿਆ ਤੇ ਨਾਲ ਲੈ ਗਏ। ਥੋੜੀ ਦੂਰ ਗਏ ਤੇ ਤਾਪ ਕਹਿਣ ਲੱਗਾ ਵੀ ਭਾਈ ਲਾਲੋ ਇਹਨੂੰ ਵੀ ਮੈਨੂੰ ਤੇ ਭੁੱਖ ਲੱਗੀ ਆ। ਉਹ ਕਹਿਣ ਲੱਗੇ, ਕੋਈ ਨੀ ਆਪਣਾ ਪਿੰਡ ਨਜ਼ਦੀਕ ਹੀ ਰਹਿ ਗਿਆ, ਤੈਨੂੰ ਉੱਥੇ ਚਾਹ ਪਾਣੀ ਛਕਾਵਾਂਗੇ, ਪ੍ਰਸ਼ਾਦਾ ਪਾਣੀ ਛਕਾਵਾਂਗੇ। ਕਹਿਣ ਲੱਗਾ, ਨਹੀਂ ਮੇਰਾ ਉਹ ਪ੍ਰਸ਼ਾਦਾ ਪਾਣੀ ਨਹੀਂ ਆ। ਕਹਿਣ ਲੱਗੇ, ਤੇਰਾ ਪ੍ਰਸ਼ਾਦਾ ਪਾਣੀ ਕੀ ਆ? ਕਹਿਣ ਲੱਗਾ, ਮੇਰਾ ਪ੍ਰਸ਼ਾਦਾ ਪਾਣੀ ਮੈਂ ਹੁਣੇ 2 ਮਿੰਟਾਂ 'ਚ ਆਇਆ, ਮੈਨੂੰ ਇਜਾਜ਼ਤ ਦਿਓ। ਲਾ ਕੇ ਧੋਬੀ ਕੱਪੜੇ ਧੋਣ ਡਿਆ ਸੀ, ਗੁਰਪ੍ਰਤਾਪ ਸੂਰਜ ਦੇ ਵਿੱਚ ਸਾਖੀ ਲਿਖੀ ਹੋਈ ਆ, ਕੋਈ ਮਨ ਘੜਤ ਨਹੀਂ ਗੁਰਮੁਖ ਪਿਆਰਿਓ। ਉਹ ਧੋਬੀ ਜਿਹੜਾ ਸੀ ਕੱਪੜੇ ਧੋਣ ਡਿਆ ਸੀ, ਤੇ ਉਹ ਫਟਾਫਟ ਜਾ ਕੇ ਧੋਬੀ ਨੂੰ ਚੜਿਆ ਤੇ ਭਰ ਕੇ ਇੱਕ ਪਿਆਲਾ ਲਹੂ ਦਾ ਲੈ ਆ ਤੇ ਪੀਣ ਲੱਗਾ। ਤੇ ਭਾਈ ਲਾਲੋ ਜੀ ਕਹਿਣ ਲੱਗੇ, ਇਹ ਕੀ ਲੱਗਾ ਕਰਨ? ਕਹਿਣ ਲੱਗਾ, ਮੇਰਾ ਖਾਣਾ ਹੀ ਇਹ ਆ। ਉਹ ਕਹਿਣ ਲੱਗਾ, ਤੂੰ ਤੇ ਵਾਕਈ ਬੜੀ ਬੁਰੀ ਬਲਾਇਆ, ਚੱਲ ਫਿਰ ਤੈਨੂੰ ਲੈ ਕੇ ਚੱਲੀਏ। ਗੁਰੂ ਅਮਰਦਾਸ ਦੇ ਕੋਲ ਹੀ ਟੇਕ ਜਾ ਕੇ ਕਹਿਣ ਲੱਗਾ, ਮਹਾਂਪੁਰਸ਼ੋ ਜਾਣ ਦਿਓ ਗੁੱਸੇ ਨੂੰ, ਮੇਰਾ ਵੀ ਗੁਜ਼ਾਰਾ ਹੋਣ ਦਿਓ, ਪਰ ਮੈਂ ਇੱਕ ਤੁਹਾਡੇ ਨਾਲ ਵਾਅਦਾ ਕਰਦਾ, ਜਿੱਥੇ ਤੁਹਾਡੀ ਸਾਖੀ ਸੁਣਾਈ ਜਾਏਗੀ ਮੈਂ ਉੱਥੇ ਚੜ੍ਹਾਂਗਾ ਨਹੀਂ। ਤੇ ਪਿੰਡਾਂ ਦੇ ਵਿੱਚ ਅਜੇ ਵੀ ਤਈਏ ਤਾਪ ਦੀ ਗੁਰਦੁਆਰੇ ਜਾ ਕੇ ਅਸੀਂ ਸਾਖੀ ਸੁਣਦੇ ਹਾਂ ਗੁਰਮੁਖ ਪਿਆਰਿਓ, ਪਰ ਇਹਦੀ ਸਿੱਖਿਆ ਦਾ ਰਿਜ਼ਲਟ ਕੀ ਨਿਕਲਿਆ? ਜਿਹੜੇ ਅਯੋਕੇ ਸਮੇਂ ਦੇ ਵਿਦਵਾਨ ਨੇ ਉਹ ਇਸ ਗੱਲ ਤੇ ਕਿੰਤੂ ਕਰਨਗੇ ਵੀ ਇਹ ਕਰਾਮਾਤ ਦੀ ਗੱਲ ਮੰਨੀ ਨਹੀਂ ਜਾ ਸਕਦੀ। ਇਹਦੇ ਤੋਂ ਸਿੱਖਿਆ ਮਿਲਦੀ ਗੁਰਮੁਖ ਪਿਆਰਿਓ, ਜੇ ਅਸੀਂ ਗੁਰੂ ਦੇ ਸ਼ਬਦ ਦੇ ਵਿੱਚ ਰਹੀਏ, ਗੁਰੂ ਦੇ ਭੈ ਭਾਵਨੀ ਦੇ ਵਿੱਚ ਰਹੀਏ, ਤੇ ਤਾਪ ਤੇ ਸੰਤਾਪ ਸਾਡੇ ਲਾਗੇ ਹੀ ਨਾ ਆਉਣ। ਕਿਸ ਤਰ੍ਹਾਂ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਦ, ਅਸੀਂ ਇਹੋ ਜਿਹੇ ਪਦਾਰਥ ਖਾਂਦੇ ਹਾਂ ਜਿਹਦੇ ਨਾਲ ਸਾਡੇ ਸਰੀਰ ਦੇ ਵਿੱਚ ਸਾਡਾ ਟੈਂਪਰੇਚਰ ਵੱਧ ਜਾਂਦਾ ਆ। ਭੋਗੰ ਤੇ ਰੋਗੰ, ਇਹੋ ਜਿਹੇ ਪਦਾਰਥ ਖਾਣੇ ਜਿਨ੍ਹਾਂ ਦੇ ਨਾਲ ਸਰੀਰ ਦੇ ਵਿੱਚ ਬਿਮਾਰੀਆਂ ਉਤਪੰਨ ਹੁੰਦੀਆਂ। ਤੇ ਪਰ ਜੇ ਗੁਰੂ ਦੀ ਭੈ ਭਾਵਨੀ ਦੇ ਵਿੱਚ ਰਹੀਏ, ਆਸਾ ਜੀ ਦੀ ਵਾਰ ਅਸੀਂ ਬਾਣੀ ਪੜ੍ਹਦੇ ਜੀ, ਉਹਦੇ ਵਿੱਚ ਲਿਖਿਆ ਆ, ਉਹਨੀ ਦੁਨੀਆ ਤੋੜੇ ਬੰਧਣਾ ਆ, ਨਾ ਪਾਣੀ ਥੋੜਾ ਖਾਇਆ, ਅਲਪ ਆਹਾਰ ਸੁਲਭ ਸੀ ਨਿੰਦਰਾ। ਜੇ ਅਸੀਂ ਸਹੀ ਢੰਗ ਦੇ ਨਾਲ ਸਾਡਾ ਖਾਣਾ ਹੋਵੇ ਤੇ ਸਾਨੂੰ ਇਹ ਰੋਗ ਲੱਗਣ ਹੀ ਨਾ। ਤੇ ਇਹ ਸਿੱਖਿਆ ਸਾਨੂੰ ਮਿਲਦੀ ਗੁਰੂ ਦੇ ਕੋਲੋਂ, ਤੇ ਇਹ ਸਾਡੇ ਸਰੀਰ ਦੇ ਤਾਪ ਆਪਣੇ ਆਪ ਹੀ ਦੂਰ ਹੋ ਜਾਣ ਜੇ ਅਸੀਂ ਭੈ ਭਾਵਨੀ ਦੇ ਵਿੱਚ ਰਹੀਏ। ਤੇ ਫਿਰ ਜਿਹੜੇ ਸਮਾਜਿਕ ਤਾਪ ਸਾਨੂੰ ਚੰਬਰੇ ਹੋਏ ਸਨ, ਜਿਹਨੂੰ ਉਪਾਰ ਕਹਿੰਦੇ ਨੇ, ਮਨੁੱਖਤਾ ਦੇ ਉੱਤੇ ਜਿਹੜਾ ਕਲੰਕ ਸਨ, ਜਿਹੜੇ ਲੋਕ ਗੁਰਮੁਖ ਪਿਆਰੇ ਉਹ ਚੇਚੇ ਤੌਰ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਉਹਨਾਂ ਦੇ ਕੋਲ ਗਏ, ਭਾਈ ਸੱਜਣ ਦੇ ਕੋਲ ਗਏ, ਭੂਮੀਆਂ ਚੋਰ ਦੇ ਕੋਲ ਗਏ, ਬਾਬਾ ਬਿਧੀ ਚੰਦ, ਜਿਹੜੇ ਕਿ ਸਮਾਜ ਦੇ ਨਾਂ ਦੇ ਉੱਤੇ ਕਲੰਕ ਸਨ ਇਹ ਲੋਕ ਪਹਿਲਾਂ, ਪਰ ਇਹੋ ਜਿਹਾ ਉਪਦੇਸ਼ ਮੇਰੇ ਸਤਿਗੁਰਾਂ ਨੇ ਉਹਨਾਂ ਨੂੰ ਦਿੱਤਾ ਗੁਰਮੁਖ ਪਿਆਰਿਓ, ਉਹ ਜਿਹੜੇ ਸਨ ਮੁੜ ਕੇ ਸੰਤ ਬਣ ਗਏ। ਠੱਗ ਸੱਜਣ ਜਿਹੜਾ ਸੀ ਭਾਈ ਸੱਜਣ ਬਣ ਗਿਆ, ਜਿਹੜਾ ਚੋਰ ਭੂਮੀਆਂ ਸੀ ਗੁਰਮੁਖ ਪਿਆਰਿਓ ਉਹ ਭਾਈ ਭੂਮੀਆਂ ਬਣ ਗਿਆ, ਜਿਹੜਾ ਬਿਧੀ ਚੰਦ ਚੋਰ ਸੀ ਉਹ ਭਾਈ ਬਿਧੀ ਚੰਦ ਬਣ ਗਿਆ ਗੁਰਮੁਖ ਪਿਆਰਿਓ, ਗੁਰੂ ਦੇ ਉਪਦੇਸ਼ ਦੇ ਨਾਲ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ। ਭਾਈ ਸਾਹਿਬ ਜੀ ਰਹਾਓ ਦੀ ਪੰਕਤੀ ਦੇ ਵਿੱਚ ਸਾਨੂੰ ਸਮਝਾਉਂਦੇ ਨੇ ਭਾਈ ਤਾਪ ਉਤਾਰਿਆ ਸਤਿਗੁਰ ਪੂਰੇ, ਇਹ ਸਰੀਰਕ ਤਾਪ, ਇਹ ਮਾਨਸਿਕ ਬੁਖਾਰ, ਇਹ ਸਮਾਜਿਕ ਬੁਖਾਰ ਜਿਹੜੇ ਸਨ, ਤਾਪ ਜਿਹੜੇ ਸਨ, ਇਹ ਸਾਰੇ ਪੂਰੇ ਸਤਿਗੁਰੂ ਨੇ ਉਪਦੇਸ਼ ਦੇ ਕੇ ਗੁਰਮੁਖ ਪਿਆਰਿਓ ਉਤਾਰਨੇ ਕੀਤੇ ਨੇ। ਤਾਪ ਉਤਾਰਿਆ
ਸਤਿਗੁਰ ਪੂਰੇ,
ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਕਰਕੇ ਸਾਡੇ ਸਾਰੇ ਬੁਖਾਰ ਜਿਹੜੇ ਸਨ ਤਿੰਨੇ ਤਾਪ ਦੂਰ ਕੀਤੇ ਨੇ।
ਰਹਾਓ
ਦਾ ਵਿਸ਼ਰਾਮ ਦੇ ਕੇ ਮੇਰੇ ਸਤਿਗੁਰੂ ਜੀ ਅੱਗੇ ਕਿਰਪਾ ਕਰਦੇ ਨੇ।
ਸਦਾ ਆਨੰਦ ਕਰੇ ਮੇਰੇ ਪਿਆਰੇ, ਹਰ ਗੋਬਿੰਦ ਗੁਰ ਰੱਖਿਆ।
ਇੱਕ ਵਾਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਲਾਹੌਰ ਵੱਲ ਦੀ ਆਏ, ਜਦੋਂ ਪ੍ਰਚਾਰ ਕਰਦੇ ਹੋਏ ਕਸ਼ਮੀਰੋਂ ਲਾਹੌਰ ਚਲੇ ਗਏ ਤੇ ਲਾਹੌਰ ਵੱਲੋਂ ਪ੍ਰਚਾਰ ਕਰਦੇ ਹੋਏ ਨਾ ਜਦੋਂ ਇੱਧਰ ਨੂੰ ਆਏ ਫਿਰੋਜ਼ਪੁਰ ਵਾਲੇ ਪਾਸੇ ਥਾਣੀ, ਜਦੋਂ ਅੰਮ੍ਰਿਤਸਰ ਵੱਲ ਨੂੰ ਜਾਂ ਭਾਈ ਕੀ ਡਰੌਲੀ ਨੂੰ ਆ ਰਹੇ ਸਨ, ਤੇ ਰਸਤੇ ਦੇ ਵਿੱਚ ਇੱਕ ਨਗਰ ਆਇਆ, ਪਿੰਡ ਆਇਆ। ਉਸ ਪਿੰਡ ਦੇ ਵਿੱਚ ਗੁਰਮੁਖ ਪਿਆਰਿਓ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਖੜਾਂ ਤੇ ਇੱਕ ਸੋਟਾ ਪਿਆ ਹੋਇਆ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੁੱਛਿਆ ਤੇ ਉਸ ਗੁਰਮੁਖ ਪਿਆਰਿਆਂ ਨੇ ਦੱਸਿਆ ਕਿ ਸਾਡੇ ਵੱਡ ਵਡੇਰਿਆਂ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਖੜਾਵਾਂ ਦਾ ਜੋੜਾ ਤੇ ਇੱਕ ਡੰਡਾ ਦਿੱਤਾ ਸੀ। ਉਹ ਦੱਸਣ ਲੱਗੇ ਵੀ ਸਾਡੇ ਵੱਡ ਵਡੇਰੇ ਨੂੰ ਇੱਕ ਇਹੋ ਜਿਹੀ ਬਿਮਾਰੀ ਨਿਕਲ ਆਈ, ਇਤਿਹਾਸ ਦੇ ਵਿੱਚ ਉਹਦਾ ਨਾਂ ਹਜ਼ੀਰਾਂ ਲਿਖਿਆ ਹੋਇਆ ਆ, ਕੋਈ ਗਿਲਟੀਆਂ ਜਿਹੀਆਂ ਸਰੀਰ ਤੋਂ ਨਿਕਲਦੀਆਂ ਨੇ, ਗੁਰਪ੍ਰਤਾਪ ਸੂਰਜ ਦੇ ਵਿੱਚ ਲਿਖਿਆ ਹੋਇਆ ਆ। ਕਹਿੰਦੇ ਉਹਨੇ ਬੜੇ ਇਲਾਜ ਕਰਾਏ ਤੇ ਉਹ ਇਲਾਜ ਉਹਦਾ ਨਾ ਠੀਕ ਨਾ ਹੋਇਆ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਲਾਹੌਰੋਂ ਆਉਂਦੇ ਹੋਏ ਉਸ ਨਗਰ ਦੇ ਵਿੱਚ ਠਹਿਰੇ ਤੇ ਭਾਈ ਗੁਰਦਾ ਉਹ ਸਿੱਖ ਨੇ ਬੜੀ ਸੇਵਾ ਕੀਤੀ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਿੱਖਾਂ ਦੀ ਨਾਲ ਸਨ ਭਾਈ ਪੈੜਾ ਜੀ, ਭਾਈ ਲੰਗਾਹ ਜੀ, ਭਾਈ ਗੁਰਦਾਸ ਜੀ ਤੇ ਸ਼ਾਮਾਂ ਦੇ ਸਮੇਂ ਭਾਈ ਗੁਰਦਾਸ ਜੀ ਤੇ ਭਾਈ ਲੰਗਾਹ ਜੀ ਨੇ ਪੁੱਛਿਆ ਉਸ ਗੁਰਮੁਖ ਪਿਆਰੇ ਨੂੰ ਵੀ ਆਹ ਰੋਗ ਜਿਹੜਾ ਆ ਤੁਹਾਡੇ ਸਰੀਰ ਦੇ ਉੱਤੇ ਕਿਸ ਤਰ੍ਹਾਂ ਨਿਕਲ ਆਇਆ, ਇਹਦਾ ਕਾਰਨ ਕੀ ਆ? ਤੇ ਉਹ ਕਹਿਣ ਲੱਗਾ ਗੁਰਮੁਖ ਪਿਆਰਾ ਵੀ ਬੜਾ ਇਲਾਜ ਕਰਾਇਆ ਆ, ਨਹੀਂ ਗੱਲ ਬਣੀ। ਭਾਈ ਗੁਰਦਾਸ ਜੀ ਕਹਿਣ ਲੱਗੇ ਗੁਰਮੁਖ ਪਿਆਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਆਪਾਂ ਜ਼ਿਕਰ ਕਰੀਏ ਇਸ ਗੱਲ ਦਾ, ਉਹ ਰੋਗ ਦੂਰ ਕਰਨਗੇ, ਉਹਨਾਂ ਦੇ ਚਰਨਾਂ 'ਚ ਬੇਨਤੀ ਕਰੋ, ਇਹ ਵੀ ਇੱਕ ਸਿੱਖਿਆ ਹੀ ਸੀ ਸਾਡੇ ਵਾਸਤੇ। ਉਹ ਗੁਰਸਿੱਖ ਕਹਿਣ ਲੱਗਾ ਨਹੀਂ ਭਾਈ ਸਾਹਿਬ ਜੀ, ਸਤਿਗੁਰਾਂ ਦੇ ਕੋਲੋਂ ਨਾ ਜੇ ਕੁਝ ਮੰਗਾਂਗਾ ਤੇ ਨਾਮਦਾਨ ਮੰਗਾਂਗਾ, ਕੋਈ ਉੱਚਾ ਸੁੱਚਾ ਜੀਵਨ ਦਾ ਉਪਦੇਸ਼ ਮੰਗਾਂਗਾ, ਆਹ ਮਾਮੂਲੀ ਜੀ ਬਿਮਾਰੀ ਬਾਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਕੁਝ ਨਹੀਂ ਮੰਗਣਾ, ਚਲੋ ਜੇ ਮੈਂ ਮੰਗ ਵੀ ਲੈਣਾ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਵਾਸਤੇ ਇੱਕ ਮਾਮੂਲੀ ਗੱਲ ਆ, ਮੇਰਾ ਰੋਗ ਠੀਕ ਕਰਨਾ। ਜਿੱਥੋਂ ਮੈਨੂੰ ਗੱਲ ਯਾਦ ਆਈ ਵੀ ਸਤਿਗੁਰਾਂ ਦੇ ਹੱਥ ਵਾਸ ਆ ਸਾਰੇ ਹੀ ਰੋਗ, ਉਹ ਜਿਹਨੂੰ ਮਰਜ਼ੀ ਠੀਕ ਕਰਦਾ। ਉਹ ਕਹਿਣ ਲੱਗੇ ਕਿ ਮਾਮੂਲੀ ਗੱਲ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਵਾਸਤੇ, ਪਰ ਇਸ ਗੱਲ ਦੀ ਗਰੰਟੀ ਨਹੀਂ ਕਿ ਮੈਂ ਕਿੰਨਾ ਕੁ ਚਿਰ ਜਿਉਂਦੇ ਰਹਿਣਾ, ਹੋ ਸਕਦਾ ਮੈਂ ਹੁਣੇ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਇਸ ਰੋਗ ਦੇ ਬਾਰੇ ਮੰਗ ਲਵਾਂ, ਠੀਕ ਕਰ ਦਿੰਦੇ, ਮੈਨੂੰ ਨਹੀਂ ਪਤਾ ਅਗਲਾ ਸਾਹ ਆਵੇ ਕਿ ਨਾ ਆਵੇ, ਜਾਂ ਮੈਨੂੰ ਨਹੀਂ ਪਤਾ ਮੇਰੀ ਉਮਰ ਕਿੰਨੀ ਕੁ ਲੰਮੀ ਆ, ਕੀ ਪਤਾ ਮੈਂ ਕੱਲ੍ਹ ਨੂੰ ਨਹੀਂ ਮਰ ਜਾਣਾ ਤੇ ਮੈਂ ਗੁਰੂ ਅਰਜਨ ਦੇਵ ਜੀ ਦੇ ਕੋਲੋਂ ਮੰਗਿਆ ਵੀ ਕੁਝ ਤੇ ਮੇਰਾ ਸੌਰਿਆ ਵੀ ਕੁਝ ਨਾ, ਇਸ ਮੰਗ ਦਾ ਕੀ ਫਾਇਦਾ? ਮੈਂ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਇਹ ਮੰਗ ਨਹੀਂ ਮੰਗਾਂਗਾ, ਮੈਂ ਬੜਾ ਉੱਚਾ ਸੁੱਚਾ ਜੀਵਨ ਮੰਗਾਂਗਾ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ, ਸਿੱਖੀ ਮੰਗਾਂਗਾ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ। ਇਹ ਸਰੀਰਕ ਰੂਪ ਤੇ ਆਉਂਦੇ ਜਾਂਦੇ ਰਹਿੰਦੇ ਨੇ। ਭਾਈ ਗੁਰਦਾਸ ਜੀ ਤੇ ਭਾਈ ਲੰਗਾਹ, ਭਾਈ ਪੈੜਾ ਜੀ ਬੜੇ ਪ੍ਰਸੰਨ ਹੋਏ, ਉਹਨਾਂ ਨੇ ਇਹ ਜ਼ਿਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਕੀਤਾ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਣਾਂ ਦੀ ਖੜਾਵ ਜਿਹੜੀ ਸੀ ਉਹਨੇ ਆਪਣੇ ਸਰੀਰ ਦੇ ਉੱਤੇ ਘਸਾਈ, ਉਹਦਾ ਰੋਗ ਦੂਰ ਹੋ ਗਿਆ। ਗੁਰਮੁਖ ਪਿਆਰਿਓ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਸੰਨ ਬੜੇ ਹੋਏ ਕਿ ਗੁਰਮੁਖ ਪਿਆਰਿਓ ਇਸ ਗੱਲ ਦੀ, ਕਹਿੰਦੇ ਮੈਨੂੰ ਖੁਸ਼ੀ ਆ ਕਿ ਗੁਰਸਿੱਖਾਂ ਨੂੰ ਮੰਗਣ ਦੀ ਯਾਦ ਆ ਗਈ ਆ ਕਿ ਗੁਰੂ ਦੇ ਕੋਲੋਂ ਮੰਗਣਾ ਕੀ ਆ ਸੀ। ਇਹ ਸਰੀਰਕ ਰੋਗ ਤੇ ਆਉਂਦੇ ਜਾਂਦੇ ਰਹਿੰਦੇ ਨੇ। ਸਤਿਗੁਰਾਂ ਨੇ ਉਹ ਖੜਾਵਾਂ ਦਾ ਜੋੜਾ ਹੀ ਉੱਥੇ ਦੇ ਦਿੱਤਾ ਤੇ ਕਹਿੰਦੇ ਨੇ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਕਿ ਗੁਰਸਿੱਖ ਅਜੇ ਵੀ ਜਿਹਨਾਂ ਨੂੰ ਉਹ ਰੋਗ ਨਿਕਲਦਾ ਉਹ ਖੜਾਵਾਂ ਜਾ ਕੇ ਲਾਉਂਦੇ ਨੇ, ਰੋਗ ਠੀਕ ਹੋ ਜਾਂਦੇ ਨੇ ਉਹਨਾਂ ਦੇ। ਰਹੋ ਵਿਚਾਰ, ਕਹਿੰਦੇ ਨੇ ਕਿ ਉਸ ਪਰਮਾਤਮਾ ਨੇ ਇੰਨੀ ਜ਼ਿਆਦੀ ਕਿਰਪਾ ਕੀਤੀ ਆ ਸਾਡੇ ਉੱਤੇ ਕਿ ਸਦਾ ਆਨੰਦ ਕਰੋ ਹੇ ਮੇਰੇ ਪਿਆਰੇ, ਹੇ ਮੇਰੇ ਪਿਆਰਿਓ ਸਦਾ ਹੀ ਆਨੰਦ ਦੇ ਨਾਲ ਰਹਿਣਾ ਕਰੋ ਸਿਮਰਨ ਕਰਕੇ। ਹਰ ਗੋਬਿੰਦ ਗੁਰ ਰੱਖਿਆ, ਗੁਰੂ ਹਰਗੋਬਿੰਦ ਸਾਹਿਬ ਜੀ ਬਾਲ ਕਹਾ ਗੋਬਿੰਦ ਜੀ ਦੀ ਰੱਖਿਆ ਜਿਹੜੀ ਆ ਨਾ ਉਸ ਪਰਮਾਤਮਾ ਨੇ ਕੀਤੀ ਆ, ਉਚੇਚੇ ਤੌਰ ਤੇ ਸਾਡੇ ਤੇ ਕਿਰਪਾ ਕੀਤੀ ਆ। ਤੇ ਉਹ ਇਹ ਨਹੀਂ ਪਰਮਾਤਮਾ ਨੇ ਕੱਲੇ ਹਰ ਗੋਬਿੰਦ ਤੇ ਹੀ ਕਿਰਪਾ ਕੀਤੀ ਆ, ਹੇ ਮੇਰੇ ਪਿਆਰਿਓ ਸਾਰੇ ਹੀ ਆਨੰਦ ਕਰੋ, ਉਹ ਪਰਮਾਤਮਾ ਕਿਸੇ ਇੱਕ ਦਾ ਨਹੀਂ, ਉਹ ਪਰਮਾਤਮਾ ਸਾਰਿਆਂ ਦਾ ਸਾਂਝਾ ਆ, ਉਹ ਪਰਮਾਤਮਾ ਸਾਰਿਆਂ ਦੇ ਹੀ ਰੋਗਾਂ ਨੂੰ ਦੂਰ ਕਰਦਾ ਆ, ਭਾਵੇਂ ਉਹਦਾ ਕੋਈ ਸਿਮਰਨ ਕਰਦਾ ਆ ਤੇ ਭਾਵੇਂ ਨਹੀਂ ਵੀ ਕਰਦਾ, ਉਹ ਤੇ ਪਾਲੇ ਕਿਰਤ ਘਣਾ, ਉਹ ਤੇ ਕਿਰਤ ਘਣਾ ਨੂੰ ਵੀ ਪਾਲੀ ਜਾਂਦਾ ਆ। ਤਾਰੇ ਹਰਨ ਕੇ ਉਹਨੇ ਤੇ ਹਰਨਾਕਸ਼ ਵਰਗਿਆਂ ਨੂੰ ਵੀ ਤਾਰ ਦਿੱਤਾ, ਉਹਦੀ ਰਹਿਮਤ ਉਹਦੀ ਬਖਸ਼ਿਸ਼ ਬਹੁਤ ਜ਼ਿਆਦੀ ਆ। ਤੇ ਸਾਰੇ ਆਨੰਦ ਦੇ ਵਿੱਚ ਰਹੋ, ਸਦਾ ਆਨੰਦ ਕਰੇ ਮੇਰੇ ਪਿਆਰੇ, ਸਦਾ ਹੀ ਆਨੰਦ ਕਰੋ, ਸਿਮਰਨ ਕਰੋ, ਹਰ ਗੋਬਿੰਦ ਦੀ ਰੱਖਿਆ ਜਿਹੜੀ ਆ ਉਸ ਵਾਹਿਗੁਰੂ ਅਕਾਲ ਪੁਰਖ ਨੇ ਕੀਤੀ ਹੈ।
ਵੱਡੇ ਵਡਿਆਈ ਨਾਨਕ ਕਰਤੇ ਕੇ ਸਾਜ ਸਭ ਸਤ ਭਾਖਿਆ।
ਇਹ ਵਡਿਆਈ ਜਿਹੜੀ ਆ ਨਾ ਬਹੁਤ ਵੱਡੀ ਆ ਉਸ ਵਾਹਿਗੁਰੂ ਅਕਾਲ ਪੁਰਖ ਦੀ, ਇਹ ਕੋਈ ਛੋਟੀ ਜਿਹੀ ਵਡਿਆਈ ਨਹੀਂ ਉਹਦੀ, ਬਹੁਤ ਕੁਝ ਉਹਨੇ ਗੁਰਮੁਖ ਪਿਆਰਿਓ ਸਾਨੂੰ ਦਿੱਤਾ ਆ, ਬਹੁਤ ਕੁਝ ਸਾਡੇ ਤੇ ਕਿਰਪਾ ਕੀਤੀ ਹੈ। ਸਾਚ ਸ਼ਬਦ ਇਹ ਸੱਚ ਦਾ ਉਪਦੇਸ਼ ਆ, ਸਤ ਭਾਖਿਆ ਇਹ ਸੱਚਾ ਸ਼ਬਦ ਜਿਹੜਾ ਉਚਾਰਨ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਰਪਾ ਕੀਤੀ ਆ ਕਿ ਗੁਰਮੁਖ ਪਿਆਰਿਓ ਕੋਈ ਕਿਸੇ ਦਾ ਸਰਾਪ ਨਹੀਂ ਲੱਗਦਾ, ਕੋਈ ਕਿਸੇ ਨੂੰ ਤਾਪ ਚੜ੍ਹਾ ਨਹੀਂ ਸਕਦਾ, ਕੋਈ ਲਾਹ ਨਹੀਂ ਸਕਦਾ, ਕੋਈ ਸ਼ੀਤਲਾ ਇਹੋ ਜਿਹੀ ਮਾਤਾ ਨਹੀਂ ਆ। ਇੱਕ ਰੋਗ ਆ ਜਿਹੜਾ ਸਰੀਰ ਦੇ ਵਿੱਚ ਤੱਤ ਵੱਧ ਘੱਟ ਜਾਂਦੇ ਨੇ, ਨਿਕਲ ਆਉਂਦਾ ਆ, ਉਹਨੂੰ ਮਾਤਾ ਕਹਿਣ ਦਾ ਕੀ ਮਤਲਬ? ਉਹ ਤੇ ਡੈਣ ਆ ਜਿਹੜੀ ਆਪਣੇ ਬੱਚਿਆਂ ਦਾ ਲਹੂ ਪੀਂਦੀ ਆ। ਤੇ ਭਾਈ ਗੁਰਦਾਸ ਜੀ ਕਹਿੰਦੇ ਜੇ ਮਾਤਾ ਹੀ ਪੁੱਤਰ ਨੂੰ ਜ਼ਹਿਰ ਦੇਣਾ ਚਾਹੇ ਤੇ ਕੌਣ ਰੱਖਿਆ ਕਰ ਸਕਦਾ ਆ? ਉਹਨੂੰ ਮਾਤਾ ਅਸੀਂ ਕਿਵੇਂ ਮੰਨ ਸਕਦੇ ਜਿਹੜਾ ਸਾਡੀ ਲਹੂ ਪੀਂਦੀ ਆ? ਉਹਨੂੰ ਸ਼ੀਤਲਾ ਮਾਤਾ ਕਿਉਂ ਕਹਿੰਦੇ? ਉਹ ਤੇ ਇੱਕ ਰੋਗ ਆ। ਤੇ ਇਹ ਰੋਗ ਜਿਹੜਾ ਆ ਉਸ ਵਾਹਿਗੁਰੂ ਅਕਾਲ ਪੁਰਖ ਨੇ ਠੀਕ ਕੀਤਾ ਹੈ। ਤੇ ਇਸ ਸ਼ਬਦ ਤੋਂ ਸਾਨੂੰ ਸਿੱਖਿਆ ਇਹ ਮਿਲਦੀ ਆ ਕਿ ਜਦੋਂ ਕਿਤੇ ਸਾਨੂੰ ਕੋਈ ਛੋਟੀ ਮੋਟੀ ਬਿਮਾਰੀ ਇਹੋ ਜਿਹੀ ਚੰਬੜ ਜਾਂਦੀ ਆ, ਸਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ, ਜਾਂ ਸਾਨੂੰ ਲਾਚੀਆਂ ਵਾਲੇ ਸਾਧ ਵੱਲ ਨਹੀਂ ਭੱਜਣਾ ਚਾਹੀਦਾ, ਪਾਣੀ ਕਰਾਉਣ ਵਾਲੇ ਵੱਲ ਨਹੀਂ ਭੱਜਣਾ ਚਾਹੀਦਾ, ਧਾਗਿਆਂ ਤਵੀਤਾਂ ਵਾਲਿਆਂ ਵੱਲ ਨਹੀਂ ਭੱਜਣਾ ਚਾਹੀਦਾ, ਗੁਰੂ ਦੀ ਸ਼ਰਨ ਦੇ ਵਿੱਚ ਆਣ ਕੇ ਤੇ ਨਮਸਕਾਰ ਕਰਨੀ ਚਾਹੀਦੀ। ਉਹ ਪਰਮਾਤਮਾ ਕਿਰਪਾ ਕਰਦਾ ਆ, ਗੁਰੂ ਸ਼ਬਦ ਦੇ ਵਿੱਚ ਆਈਆਂ ਹੋਈਆਂ ਵਿਚਾਰਾਂ ਨੂੰ ਹਿਰਦੇ ਦੇ ਵਿੱਚ ਧਾਰਨ ਕਰਕੇ ਲੋਕ ਸੁਖੀ ਪਰਲੋਕ ਸਹਿਲਾ ਬਣਾਓ ਜੀ, ਹੋਈਆਂ ਗਲਤੀਆਂ ਭੁਲਾ ਚੁੱਕਾਂ ਦੀ ਮੁਆਫੀ ਤੇ ਹਾਰਦਿਕ ਤੌਰ ਤੇ ਧੰਨਵਾਦ।
ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਬਿੰਦ ਗੁਰ ਰੱਖਿਆ। ਵੱਡੀ ਵਡਿਆਈ ਨਾਨਕ ਕਰਤੇ ਕੀ ਸਾਜ ਸਰਬ ਸਤ ਭਾਖਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।